Thank you. ಅಂದರೆ ಗುರು ಮಹಾರಾಜಿ ಗುರಿ ಪಹಂಚನ ವಿಶ್ವಾಸ ಹೈ ಹರಿ ದಾ ಜಸ ಕರಿಯೇ ಜ਼ਬਾਨ ਨਾਲ ਕੰਨਾਂ ਨਾਲ ਸੁਣੀਏ ਔਰ ਗੁਰੂ ਬਾਬਾ ਜੀ ਦੀ ਸਿੱਖਿਆ ਸੁਣ ਕੇ ਲੋਕ ਪਰਲੋਕ ਦੋਨਾਂ ਨੂੰ ਸੁਹੇਲੇ ਬਣਾਈਏ ਸ਼ਬਦ ਵਿੱਚ ਬੋਲਿਆ ਕਰੋ ਪਹਿਲੇ ਦਾਸ ਬੋਲਿਆ ਕਰੋ ਜਾਂ ਫਿਰ ਸਾਰੇ ਭਾਈ ਤੀਸਰੇ ਪਾਸੇ ਸਭ ਬੀਬੀਆਂ ਗੰਜ ਬਚ ਕੇ ਬੋਲਿਆ ਕਰੋ ਪਿੱਛੇ ਤੱਕ ਜਿਤਨੇ ਬੈਠੇ ਹੋ ਸਾਰੇ ਹੀ ਬੋਲਣ ਦੀ ਖੇਚਲ ਕਰਿਆ ਕਰੋ
ਸ਼ੁਕਰ ਪੁਰਖ ਵਿਧਾਤੇ اپنے مالا سلطان اٹل سلطان بھی جنت سب جاچا تو نان کرتے ہیں حوالا رات سلطن کے پاچے جل کر دے ਸਤਸੰਗੀ ਪੁਰਸ਼ਵਾਸ ਤੇ ਜਿੱਥੇ ਕਰਦੇ ਕੰਮ ਕਾਰ ਛੱਡ ਕੇ ਆਉਣ ਦੀ ਇਤਨੀ ਖੇਚਲ ਕੀਤੀ ਹੈ ਉੱਥੇ ਪੂਰਾ ਪੂਰਾ ਲਾਭ ਉਠਾਉਣ ਵਾਸਤੇ ਇਨ ਗੱਲਾਂ ਨੂੰ ਮੁੱਖ ਰੱਖੋ ਸ਼ਰਧਾ ਨਿਰਮਾਨਤਾ ਔਰ ਚਿੱਤ ਦੀ ਇਕਾਗਰਤਾ ਸ਼ਰਧਾ ਗੁਰੂ ਬਚਨਾ ਤੇ ਔਰ ਨਿਰਮਾਣ ਤਾਂ ਚਿੱਤ ਵਿਚ ਕਿਸੇ ਕਿਸਮ ਦਾ ਮਾਣ ਤਾਂ ਰਾਜ ਮਦ ਹਕੂਮਤ ਮਦ ਜਵਾਨੀ ਮਦ ਰੂਪ ਮਦ ਧਨ ਮਦ ਵਿਦਿਆ ਮਦ ਪਾਤ ਇਹਨਾਂ ਨੂੰ ਮਨ ਵਿਚੋਂ ਕੱਢੋ ਕਿਉਂਕਿ ਜਿਸ ਬਰਤਨ ਵਿਚ ਜ਼ਹਿਰ ਪਿਆ ਹੋਵੇ ਇੱਛਾ ਹੋਵੇ ਉਹਦੇ ਵਿਚ ਅੰਮ੍ਰਿਤ ਪਾਉਣ ਦੀ ਤਾਂ ਜ਼ਰੂਰੀ ਹੈ ਉਹਦੇ ਵਿਚੋਂ ਵਿਉਹ ਕੱਢੀ ਜਾਏ। ਵਿਉਹ ਦਾ ਸੁਭਾਵ ਮਾਰਨਾ ਅੰਮ੍ਰਿਤ ਦਾ ਸੁਭਾਵ ਅਮਰ ਕਰਨਾ ਹੈ। ਮਨ ਰੂਪੀ ਬਰਤਨ ਹੈ ਇਸ ਦੇ ਵਿਚ ਕਈ ਕਿਸਮ ਦਾ ਅਭਿਮਾਨ ਇਹ ਜ਼ਹਿਰ ਰੂਪ ਹੈ ਇਹਦੇ ਵਿਚ ਗੁਰਉਪਦੇਸ਼ ਰੂਪੀ ਅੰਮ੍ਰਿਤ ਨੂੰ ਨਿਵਾਸ ਦੇਣਾ ਹੈ ਜਿਸਨੇ ਅਮਰ ਕਰਨਾ ਹੈ ਲੋੜ ਹੈ ਇਸ ਨੂੰ ਮਨ ਵਿਚੋਂ ਕੱਢੀਏ ਵਸਤੂ ਅੰਦਰ ਵਰਤ ਸਮਾਵੇ ਦੂਜੀ ਹੋਵੇ ਭਾਸ਼। ਤੀਜੀ ਗੱਲ ਹੈ ਚਿੱਤ ਦੀ ਇਕਾਗਰਤਾ ਅਗਰ ਸ਼ਰਧਾ ਗੁਰੂ ਬਚਨਾਂ ਤੇ ਔਰ ਨਿਰਮਾਣਤਾ ਆ ਜਾਵੇ ਤਾਂ ਤੀਜਾ ਸਾਧਨ ਤੀਜਾ ਗੁਣ ਜੋ ਚਿੱਤ ਦੀ ਇਕਾਗਰਤਾ ਹੈ ਖਿਆਲ ਦਾ ਟਿਕਾ ਹੈ ਉਹ ਸਹਿਜੇ ਹੋ ਜਾਇਆ ਕਰਦਾ ਹੈ। ਟਕਾ ਬਿਨਾ ਮੋਟੀ ਮੋਟੀ ਗੱਲ ਬਹਾਲੀਆਂ ਗੱਲਾਂ ਜੇ ਕੋਈ ਕਰਦਾ ਹੋਵੇ ਅਗਰ ਖਿਆਲ ਟਕਾ ਚ ਨਾ ਹੋਵੇ ਉਹ ਵੀ ਸਮਝ ਨਹੀਂ ਆਇਆ ਕਰਦੀ। ਜਿੰਨੀ ਜਿੰਨੀ ਬਰੀਕ ਗੱਲ ਹੋਵੇ ਓਨਾ ਮਨ ਨੂੰ ਬਹੁਤਾ ਟਕਾ ਵਿਚ ਲਿਜਾਣਾ ਚਾਹੀਦਾ। ਹਾਂ ਹਰੀ ਜਸ ਦਾ ਆਨੰਦ ਤਾਂ ਟਕਾ ਤੋਂ ਬਿਨਾ ਪ੍ਰਾਪਤੀ ਨਹੀਂ ਹੋ ਸਕਦਾ। ਗੁਰੂ ਬਾਬਾ ਜੀ ਦੀ ਸਿੱਖਿਆ ਮਨ ਦੇ ਟਿਕਾਵ ਨਾਲ ਸਮਝੀ ਨਹੀਂ ਆ ਸਕਦੀ ਤਾਂ ਤੇ ਇਹਨਾਂ ਤਿੰਨਾਂ ਗੱਲਾਂ ਨੂੰ ਅਮਲ ਵਿਚ ਲਿਆ ਕੇ ਖਿਆਲ ਨੂੰ ਬਾਹਰੋਂ ਰੋਕ ਕੇ ਅਲਸ ਰਹਿਤ ਹੋ ਕੇ ਆਪਣਾ ਸਮਾਂ ਸਤਲਾ ਕਰੋ ਆਨੰਦਮਈ ਕਰੋ ਔਰ ਸ਼ਾਂਤਮਈ ਕਰੋ। ਕਲਯੁਗ ਦੇ ਕਲਾ ਕਲੇਸ਼ ਜਿਹੜੇ ਮਨ ਨੂੰ ਚਿੰਬੜੇ ਹਨ ਉਹਨਾਂ ਨੂੰ ਹਰੀ ਜਸ ਵਿਚ ਜੋੜ ਕੇ ਪਛਾਣ ਹਟਾਓ। ਹਾਂ, ਕੱਲ ਅਰਜ ਕੀਤੀ ਸੀ ਗੁਰੂ ਗੁਰਬਾਣੀ ਗੁਰੂ ਰੂਪ ਹੈ ਜਿਹਦੇ ਵਿਚ ਗੁਰੂ ਜੀ ਦੇ ਆਪਣੇ ਜਾਤੀ ਐਕਸਪੀਰੀਅੰਸ ਜਾਤੀ ਅਨੁਭਵ ਜਾਤੀ ਰੂਹਾਨੀ ਤਜਰਬੇ ਸਾਰੇ ਦਰਜ ਹਨ। ਕਿਸੇ ਦੇ ਖਿਆਲਾਤ ਕਿਸੇ ਦੇ ਅਨੁਭਵ ਉਸਦਾ ਰੂਪ ਹੀ ਹੋਇਆ ਕਰਦੇ ਨਿਸ਼ ਕਰਕੇ ਗੁਰਬਾਣੀ ਗੁਰੂ ਰੂਪ ਹੈ। ਗੁਰੂ ਸਾਨੂੰ ਸਿਕਸ਼ਾ ਦਿੰਦਾ ਹੈ ਵੀ ਸ਼ਬਦ ਸਿੱਖੋ, ਜਿਸ ਨੂੰ ਸਿੱਖ ਕੇ ਅਮਰ ਪਦਵੀ ਹਾਸਲ ਕਰੋ, ਜਿਸ ਅਮਰ ਪਦਵੀ ਤੋਂ ਡੀਕ ਕੇ ਬਾਰ ਬਾਰ ਜੰਮਣਾ ਮਰਨਾ ਜੰਮਣਾ ਮਰਨਾ ਜੰਮਣਾ ਮਰਨਾ ਇਹ ਹੁੰਦਾ ਰਿਹਾ। ਅਨੇਕ ਦੁੱਖ ਤਕਲੀਫਾਂ ਅਨੇਕਾਂ ਨਸ਼ੀਬ ਜੋਨੀਆਂ ਵਿਚ ਪ੍ਰਾਪਤ ਕੀਤੀਆਂ ਤੇ ਹੁਣ ਮਾਨਕ ਤਨ ਵਿਚ ਵੀ ਕਰ ਰਿਹਾ ਹੈ। ਉਸ ਤੋਂ ਰਹਿਤ ਹੋ ਕੇ ਅਮਰ ਪਦਵੀ ਨੂੰ ਹਾਸਲ ਕਰੋ। ਜਨਮ ਮਰਨ ਬੀਤੇ ਤੁਸੀਂ ਕੋ ਸ਼ਬਦ ਜਨਮ ਮਰਨ ਕੀ ਟੇਕ ਮੁਖ ਪੂਜਲ ਸਦਾ ਸੁਖੀ ਨਾਨਕ ਸਿਮਰਤ ਏਕ ਆਵਾਜ਼ਾਂ ਵਿਨਾਸ਼ ਨਹੀਂ ਹੁੰਦੀਆਂ ਜੋ ਅਸੀਂ ਗੱਜ ਬੱਜ ਕੇ ਸਾਰੇ ਰਲ ਕੇ ਸ਼ਬਦ ਉਚਾਰਨ ਕਰਦੇ ਹਾਂ ਇਹ ਵਿਨਾਸ਼ ਨਹੀਂ ਹੁੰਦਾ ਅੱਜ ਦੀ ਸੈਂਸ ਕਿਉਂਕਿ ਵਿਗਿਆਨਕ ਜ਼ਮਾਨਾ ਹੈ ਅੱਜ ਦੀ ਸੈਂਸ ਨੇ ਵੀ ਸਿੱਧ ਕੀਤਾ ਆਵਾਜ਼ਾਂ ਵਿਨਾਸ਼ ਨਹੀਂ ਹੁੰਦੀਆਂ ਇਹਨਾਂ ਨੂੰ ਕੈਚ ਕਰਕੇ ਹੀ ਦੂਜਿਆਂ ਨੂੰ ਸੁਣਾਉਂਦੇ ਹਨ ਟੇਪ ਰਿਕਾਰਡਾਂ ਰਾਹੀਂ ਜਾਂ ਅੱਜ ਕੱਲ ਟੈਲੀਵਿਜ਼ਨ ਹੋ ਗਏ ਉਹਨਾਂ ਰਾਹੀਂ ਸਭ ਕੁਛ ਹੀ ਦਿਖਾਉਂਦੇ ਆਇਓ ਇਸ ਕਰਕੇ ਇਹ ਆਕਾਸ਼ ਵਿਚ ਗੂੰਜਦੀਆਂ ਰਹਿੰਦੀਆਂ ਹਨ ਜਿਵੇਂ ਜੀ ਆਵਾਜ਼ਾਂ ਹੋਣਗੀਆਂ ਵੈਸਾ ਵਾਤਾਵਰਣ ਪੈਦਾ ਕਰਦੀਆਂ ਹਨ ਸ਼ੁੱਧ ਆਵਾਜ਼ਾਂ ਸ਼ਾਂਤਮਈ ਆਵਾਜ਼ਾਂ ਹਰੀ ਜਸ ਦੀਆਂ ਆਵਾਜ਼ਾਂ ਇਹ ਸ਼ੁੱਧ ਸ਼ਾਂਤਮਈ ਵਾਤਾਵਰਣ ਪੈਦਾ ਕਰਦੀਆਂ ਗੱਜ ਵੱਜ ਕੇ ਬੋਲੋ ਸਾਰੇ ਲੁਧਿਆਣੇ ਦਾ ਵਾਤਾਵਰਣ ਸ਼ੁੱਧ ਹੋ ਜਾਏਗਾ ਇਉਂ ਕਰਕੇ ਇਹ ਇਹਦਾ ਫਾਇਦਾ ਹੈ ਜਿਹੜੀਆਂ ਬੁਰੀਆਂ ਆਵਾਜ਼ਾਂ ਹਨ ਉਹ ਬੁਰਾ ਵਾਤਾਵਰਣ ਪੈਦਾ ਕਰਦੀਆਂ ਅਸ਼ੁੱਧ ਤੇ ਮੈਲਾ ਵਾਤਾਵਰਣ ਪੈਦਾ ਕਰਿਆ ਕਰਦੀਆਂ ਤਾਂ ਆਓ ਗੱਜ ਵੱਜ ਕੇ ਸ਼ਬਦ ਵਿਚ ਬੋਲੋ ਤਾਂ ਕਿ ਆਪਣਾ ਵੀ ਫਾਇਦਾ ਹੋਵੇ ਮਨ ਇਕਾਗਰ ਹੋਵੇ ਔਰ ਆਲਸ ਜੋ ਬੜਾ ਭਾਰਾ ਵਿਘਨ ਉਹ ਵੀ ਦੂਰ ਹੋ ਜਾਵੇ ਔਰ ਵਾਤਾਵਰਣ ਵੀ ਸਾਰੇ ਸ਼ਹਿਰ ਦਾ ਸ਼ੁੱਧ ਹੋ ਜਾਵੇ ਧਿਆਨ ਦਿਓ ਗੁਰਬਾਣੀ ਗਾਉਣ ਦੀ ਤਾਕੀਦ ਕੀਤੀ ਗੁਰੂ ਜੀ ਪਾਸ ਅਰਜ ਕੀਤੀ ਸਿੱਖਾਂ ਨੇ ਇਸ ਦਾ ਕੀ ਲਾਭ ਗੁਰੂ ਜੀ ਕਹਿਣਗੇ ਇਸ ਦਾ ਬੇਅੰਤ ਫਾਇਦਾ ਪੜ੍ਹਨ ਸੁਣ ਮਾਤਰ ਦਾ ਬੇਅੰਤ ਫਾਇਦਾ ਜੇਕਰ ਇਸ ਨੂੰ ਮਨਨ ਕੀਤਾ ਜਾਵੇ ਨਿਰਧਿਆਸਨ ਕੀਤਾ ਜਾਵੇ ਫਿਰ ਤਾਂ ਕਹਿਣਾ ਹੀ ਸੰਯਮ ਕਰਕੇ ਤਰੁੜਾਂ ਯੱਗਾਂ ਦਾ ਫਲ ਬਾਣੀ ਪੜ੍ਹਨ ਸੁਣਨ ਵਾਲਿਆਂ ਨੂੰ ਮਿਲਦਾ ਸਾਹਿਬ ਹਰਗੋਬਿੰਦ ਮਹਾਰਾਜ ਛੇਵੇਂ ਪਾਤਸ਼ਾਹ ਜੀ ਦਾ ਅੱਜ ਰੂਹਾਨੀ ਦਰਬਾਰ ਸਜਿਆ ਬੇਅੰਤ ਸਿੰਘ ਤਜੂਰੀ ਵਿਚ ਬੈਠੀ ਹੋਈ ਨੇਤਰਾਂ ਕਰਕੇ ਗੁਰੂ ਕੇ ਜੀ ਦਾਤ ਇਉਂ ਕਰਦੇ ਹਨ ਜਿਵੇਂ ਕਰੋੜਾ ਚਕੋਰ ਚੰਦਰਾਂ ਵੱਲ ਇੱਕ ਲਗਾ ਕੇ ਵੇਖਦੇ ਹਨ ਗਰਦਨ ਭਾਵੇਂ ਮੁੜਕ ਜੇ ਦੀਦਾਰ ਕਰਨ ਨਹੀਂ ਹਟਦੇ ਕੰਨਾਂ ਨਾਲ ਗੁਰੂ ਕੀ ਬਾਣੀ ਸੁਣਦੇ ਹੈ ਜ਼ੁਬਾਨ ਕਰਕੇ ਬਾਣੀ ਦਾ ਉਚਾਰਨ ਕਰਦੇ ਹਨ ਨਿਰੰਤਰ ਸਿਮਰਨ ਕਰਨ ਵਾਲੇ ਪ੍ਰੇਮੀ ਵੀ ਬਹੁਤ ਵਿਚ ਬੈਠੇ ਹਨ ਨਿਰੰਤਰ ਸਿਮਰਨ ਦੀ ਬਾਬਤ ਕੱਲ ਬਹੁਤ ਸਾਰੀ ਅਰਜ ਕੀਤੀ ਜਾ ਚੁੱਕੀ ਸੀ ਜਿਹੜੇ ਪ੍ਰੇਮੀ ਹਾਜ਼ਰ ਸਨ ਉਹਨਾਂ ਸੁਣਿਆ ਸਵਯੋਂ ਮਾਨੋ ਬੈਕੁੰਠ ਵਰਗਾ ਹੀ ਆਨੰਦ ਪ੍ਰਾਪਤ ਕਰ ਰਹੇ ਹਨ ਇੱਥੇ ਕਹਿਤ ਕਬੀਰ ਕਹੀਏ ਕਾਹੇ ਸਾਧ ਸੰਗਤ ਬੈਕੁੰਠੇ ਆਹੇ ਹਾਂ ਬੈਕੁੰਠ ਵਰਗਾ ਆਨੰਦ ਸਤਸੰਗ ਵਿੱਚ ਹਾਂ ਬੈਕੁੰਠ ਜਹਾਂ ਕੀਰਤਨ ਤੇਰਾ ਉੱਥੇ ਪ੍ਰਾਪਤ ਹੁੰਦਾ ਹੈ ਜਦੋਂ ਔਰਤ ਪੂਰੀ ਹੁੰਦੀ ਹੈ ਉਸ ਸਮੇਂ ਨੂੰ ਗੁਜ਼ਾਰਨ ਵਾਲਿਆਂ ਦੀ ਇਹ ਸਰੀਰ ਨੂੰ ਛੱਡ ਕੇ ਇੱਧਰ ਉਧਰ ਨਿਸ਼ਿਧ ਜੋਨੀਆਂ ਵਿੱਚ ਨਹੀਂ ਜਾਂਦਾ ਉਹ ਸੱਚਖੰਡ ਬੈਕੁੰਠ ਧਾਮ ਨੂੰ ਜਾਂਦਾ ਜਿਸ ਦੀ ਬਾਬਤ ਸਾਹਿਬ ਗੁਰੂ ਪੰਚਮ ਪਾਤਸ਼ਾਹ ਜੀ ਦਾ ਐਸਾ ਫਰਮਾਨ ਹੈ ਦਰਗੇ ਮਿਲਦਾ ਤੂੰ ਗੁਰਾਂ ਦੇ ਨਾਲ Thank you. ਪਵਿੱਤਰ ਗੁਰੂ ਆਰਾਧਨਾ ਜੇ ਭਾ ਜਪ ਗੁਰ ਨੂੰ ਨੇਤਰੀ ਸਤਿਗੁਰ ਪੇਖਣਾ ਸਰਵਣੀ ਸੋਨਾ ਗੁਰ ਨਾਮ ਸਤਿਗੁਰ ਛੇਤੀ ਰੱਤੇ ਆ ਵਰਗੇ ਉਪਾਈ ਹੇਠ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦੀ ਗਤੀ ਕਿਉਂਕਿ ਮਰਨ ਤੋਂ ਬਾਅਦ ਵੀ ਕੋਈ ਜੀਵਨ ਹੈ ਜਿਹੜਾ ਮਰਨ ਤੋਂ ਬਾਅਦ ਜੀਵਨ ਹੈ ਉਸਨੂੰ ਇਹ ਜੀਵ ਦੀ ਗਤੀ ਕਥਨ ਕੀਤਾ ਹੈ। ਗੁਰੂ ਜੀ ਦੇ ਚਰਣਾਂ ਵਿੱਚ ਸਿੱਖਾਂ ਨੇ ਅਰਜ ਕੀਤੀ ਗਰੀਬ ਨਵਾਜ਼ ਕਈ ਤਾਂ ਇਹੋ ਜਿਹੇ ਲੋਕ ਹਨ ਜਿਹੜੇ ਕਹਿੰਦੇ ਅੱਗੇ ਕੁਛ ਨਹੀਂ ਅੱਜ ਮਿੱਟਾ ਅਗਲਾ ਦਿਨ ਮਿੱਟਾ ਪਰ ਕਈ ਕਹਿੰਦੇ ਅੱਗੇ ਕੁਛ ਹੈ। ਉਹਨਾਂ ਲੋਕਾਂ ਦੇ ਬਚਨਾਂ ਤੇ ਵਿਸ਼ਵਾਸ ਕਰਨਾ ਜਿਹੜੇ ਆਪ ਹੀ ਡੁੱਬੇ ਹੋਏ ਹਨ ਉਹ ਤਾਂ ਇਉਂ ਜੇ ਸੱਪ ਨੂੰ ਫੜ ਕੇ ਨਦੀ ਪਾਰ ਕਰਨਾ ਹੋਵੇ ਇਹਨੇ ਉਹਨਾਂ ਦੇ ਬਚਨਾਂ ਤੇ ਵਿਸ਼ਵਾਸ ਕਰਨਾ ਹੀ ਯੋਗ ਨਹੀਂ ਹੈ। ਜਿਹਨਾਂ ਦੇ ਬੁੱਧ ਮਲਨ ਹੈ ਇੰਦਰਾਂ ਦੇ ਅਧੀਨ ਹਨ ਆਪੇ ਤੇ ਕੰਟਰੋਲ ਹੀ ਨਹੀਂ ਰੱਖਣ ਵਾਲੇ ਵਿਸ਼ਿਆ ਸ਼ਕਤ ਹਨ ਉਹਨਾਂ ਦੇ ਬਚਨਾਂ ਤੇ ਵਿਸ਼ਵਾਸ ਕਰਨਾ ਕੋਈ ਸਿਆਣਪ ਨਹੀਂ। ਹਾਂ ਆਪ ਸਰਬੱਗ ਹੋ ਅੰਤਰਜਾਮੀ ਹੋ ਕਿਰਪਾ ਕਰਕੇ ਦੱਸੋ ਅੱਗੇ ਕੁਛ ਹੈ ਜਾਂ ਕਹਿਣਾ। ਗੁਰੂ ਜੀ ਕਹਿਣ ਲੱਗੇ ਉਹ ਲੋਕ ਜਿਹੜੇ ਕਹਿੰਦੇ ਅੱਗੇ ਕੁਛ ਨਹੀਂ ਦਰਅਸਲ ਉਹ ਵਿਚਾਰ ਰੂਪੀ ਅੱਖਾਂ ਤੋਂ ਅੰਧ ਹਨ। ਅੰਧ ਪੁਰਸ਼ ਜਿਵੇਂ ਅੰਧੇ ਨੂੰ ਮਾਰਗ ਤੇ ਰਸਤੇ ਤੇ ਲਿਜਾ ਕੇ ਕਿਸੇ ਸਿਰੇ ਕਿਸੇ ਮੰਜ਼ਲੇ ਮਕਸੂਦ ਤੇ ਪਹੁੰਚਾਉਣ ਨੂੰ ਸਮਰੱਥ ਨਹੀਂ ਹੋ ਸਕਦਾ ਇਸੀ ਤਰ੍ਹਾਂ ਉਹਨਾਂ ਦੇ ਬਚਨਾਂ ਤੇ ਵਿਸ਼ਵਾਸ ਕਰਕੇ ਇਨਸਾਨ ਆਪਣੇ ਜਨਮ ਨੂੰ ਸੁਧਾਰ ਨਹੀਂ ਸਕਦਾ। ਹਾਂ ਸਤਿਪੁਰਸ਼ ਸਰਬੱਗ ਪੁਰਸ਼ਾਂ ਦੇ ਜਿਹੜੇ ਬਚਨ ਹੁੰਦੇ ਹਨ ਜਿਹਨਾਂ ਨੇ ਆਪਣੇ ਅਨੁਭਵ ਵਿੱਚ ਲਿਆਂਦੇ ਹੁੰਦੇ ਹਨ ਜਿਹਨਾਂ ਦੇ ਗਿਆਨ ਚਕਸ਼ੂ ਖੁੱਲੇ ਹੁੰਦੇ ਹਨ ਉਹਨਾਂ ਦੇ ਬਚਨ ਤੇ ਵਿਸ਼ਵਾਸ ਕਰਕੇ ਉਹਨਾਂ ਦੇ ਅਨੁਸਾਰ ਚੱਲਣਾ ਆਪਣੇ ਜਨਮ ਨੂੰ ਸਫਲਾ ਕਰਨਾ ਹੁੰਦਾ। ਗੁਰੂ ਜੀ ਕਹਿਣ ਲੱਗੇ ਵਿਚਾਰ ਕਰਕੇ ਦੇਖੋ ਇਨਸਾਨ ਕੀ ਚੀਜ਼ ਹੈ। ਇਹਦੇ ਵਿੱਚ ਸਥੂਲ ਸਰੀਰ ਹੈ ਇੱਕ ਸੂਖਮ ਸਰੀਰ ਹੈ ਇੱਕ ਦੇ ਜੀਵਾਤਮਾ ਹੈ। ਸਥੂਲ ਸਰੀਰ ਤਾਂ ਉਹ ਹੈ ਜਿਹੜਾ ਮਰਨ ਤੋਂ ਬਾਅਦ ਦੱਬਿਆ ਜਾਂਦਾ ਫੂਕਿਆ ਜਾਂਦਾ। ਇਹਦੇ ਵਿੱਚ ਇੱਕ ਸੂਖਮ ਸਰੀਰ ਹੈ ਪੰਜ ਪ੍ਰਾਣ ਪੰਜ ਕਰਮਿੰਦਰੇ ਪੰਜ ਗਿਆਨ ਇੰਦਰੇ ਮਨ ਰੂਪ ਤੇ 17 ਤੱਤਾਂ ਦਾ ਜਿਹਨੂੰ ਲਿੰਗ ਸਰੀਰ ਵੀ ਕਹਿੰਦੇ ਇਹ ਪ੍ਰਲੋਕ ਨੂੰ ਜਾਂਦਾ ਜੀਵਾਤਮਾ ਸੀ। ਇਸ ਦੁਆਰਾ ਇਹ ਕਰਤੱਵ ਹੁੰਦਾ ਹੈ ਇਹੀ ਕਰਮਾਂ ਦੇ ਫਲ ਭੋਗਣ ਵਾਸਤੇ ਅੱਗੇ ਜਾਂਦਾ ਹੈ। ਵਿਸ਼ਵਾਸ ਤੇ ਮਰਨ ਤੋਂ ਬਾਅਦ ਜੀਵ ਦੀ 6 ਕਿਸਮ ਦੇ ਲੋਕ ਹੁੰਦੇ ਹਨ ਉਹਨਾਂ ਦੀ 6 ਕਿਸਮ ਦੀ ਅਲੱਗ ਅਲੱਗ ਗਤੀ ਹੈ। ਇੱਕ ਪਾਪੀਆਂ ਦੀ ਗਤੀ ਦੂਸਰੀ ਪੁੰਨੀਆਂ ਦੀ ਗਤੀ ਤੀਜੀ ਪ੍ਰਾਣਾਯਾਮੀਆਂ ਦੀ ਗਤੀ ਚੌਥੀ ਭਗਤਾਂ ਦੀ ਗਤੀ ਪੰਜਵੀਂ ਬ੍ਰਹਮ ਗਿਆਨੀਆਂ ਦੀ ਗਤੀ ਛੇਵੀਂ ਕਾਰਕਾਂ ਦੀ ਗਤੀ ਅਲੱਗ ਅਲੱਗ ਜਿਵੇਂ ਸਕੂਲਾਂ ਕਾਲਜਾਂ ਵਿੱਚ ਜਿਹੋ ਜਿਹੇ ਕਿਸੇ ਨੇ ਸਬਜੈਕਟਸ ਲਏ ਹੁੰਦੇ ਹਨ ਕਿਸੇ ਨੇ ਪਹਿਲਾਂ ਤੇ ਸਾਇੰਸ ਲਈ ਹੁੰਦੀ ਕਿਸੇ ਨੇ ਡਰਾਇੰਗ ਆਦਿ ਲਈ ਹੁੰਦੀ ਹੈ। ਸਾਇੰਸ ਲਈ ਜਿਹਨੇ ਉਹ ਹੌਲੀ ਹੌਲੀ ਡਾਕਟਰੀ ਦੇ ਮਾਰਗ ਵਿੱਚ ਪ੍ਰਵਿਰਤ ਹੋ ਕੇ ਆਇਸ ਦਾ ਡਾਕਟਰ ਬਣ ਜਾਂਦਾ। ਜਿਹਨੇ ਸਾਇੰਸ ਲਈ ਇਹ ਡਰਾਇੰਗ ਲਿਆ ਹੋਇਆ ਹੈ ਉਹ ਹੌਲੀ ਹੌਲੀ ਇੰਜੀਨੀਅਰਿੰਗ ਲਾਈਨ ਵਿੱਚ ਆ ਕੇ ਇੰਜੀਨੀਅਰ ਬਣ ਜਾਂਦਾ ਹੈ। ਉਸ ਲਾਈਨ ਵਾਲਾ ਉਹ ਨਹੀਂ ਬਣ ਸਕਦਾ ਉਹਦੇ ਵਾਲਾ ਉਹ ਨਹੀਂ ਬਣ ਸਕਦਾ। ਇਸੀ ਤਰ੍ਹਾਂ ਹੀ ਦੁਨੀਆਂ ਵਿੱਚ ਜਿਹੋ ਜਿਹੇ ਕਰਤੱਵ ਵੈਸਾ ਫਲ ਮਿਲਦਾ। ਪਾਪੀ ਪਾਪ ਯਾ ਗੁਨਾ ਉਸ ਕਰਮ ਦਾ ਨਾਮ ਹੈ ਜਿਸ ਨੂੰ ਗੁਰੂ ਸ਼ਾਸਤਰ ਸਤਪੁਰਸ਼ਾਂ ਨੇ ਵਿਵਰਜਿਤ ਕੀਤਾ ਹੈ। ਜਿਹਨਾਂ ਦਾ ਫਲ ਇੱਥੇ ਵੀ ਦੁੱਖ ਹੈ ਅੱਗੇ ਵੀ ਦੁੱਖ ਹੈ ਉਹ ਹਨ ਤਕਰੀਬਨ ਮੰਦਰਾ ਮਾਸ ਜੂਆ ਠੱਗੀ ਦੁਰਾਚਾਰ ਵੱਡੀ ਰਿਸ਼ਵਤ ਛਲ ਵਲ ਆਦਿ ਕਈਆਂ ਜੀ ਬਹੁਤ ਗੱਲਾਂ ਹਨ। ਸੋ ਇਤਿਹਾਸ ਇਹਨਾਂ ਨੂੰ ਬੁਰੇ ਕਰਮ ਕਹਿੰਦੇ ਹਨ, ਜਿਹਨਾਂ ਤੋਂ ਰੋਕਿਆ, ਜਿਹਨਾਂ ਦੀ ਬਾਬਤ ਕਿਹਾ ਨਰ ਅਚੇਤ ਪਾਪ ਤੇ ਡਰਦੇ। ਗੁਰਬਾਣੀ ਵਿਚ ਬਾਰ ਬਾਰ ਤਾਕੀਦ ਕੀਤੀ ਇਹ ਪੁਰਸ਼ ਜਾਣ ਕੇ ਤਾਂ ਕਿ ਅਚੇਤ ਅਚਨਚੇਤ ਜਿਹੜਾ ਪਾਪ ਹੋਜੂ ਉਹ ਤੋਂ ਵੀ ਡਰਨਾ ਚਾਹੀਦਾ। ਦੀਨਾ ਨਾਥ ਅਨਾਥ ਕਰਨਾ ਮੈਂ ਸ਼ਰਨ ਤਾਏ ਤੁਮ ਕਰ ਰਹੇ। ਇਉਂ ਰੋਕਿਆ ਪਾਪੀ ਪਾਪ ਕਮਾਉਂਦੇ ਕਰਦੇ ਹਾਏ ਹਾਏ, ਨਾਨਕ ਜੀ ਮਤਨ ਮਧਾਣੀਆਂ ਤਿਉ ਮਥੇ ਧਰਮ ਰਾਏ। ਵਿਵਾਦ ਇਉਂ ਕਿਸਾ ਉਹ ਤੋਂ ਵਿਵਰਜਿਤ ਕੀਤਾ ਹੈ ਡਰ ਰੇ ਡਰ ਰੇ ਡਰ ਰੇ ਪਾਪਾਂ ਤੇ ਧਰਮ ਰਾਜਾ ਇਹ ਜੇ ਇੱਥੇ ਵੀ ਬਹੁਤ ਸਾਰੇ ਪ੍ਰਮਾਣ ਆਉਂਦੇ ਹਨ। ਦੋ ਤਿੰਨ ਸਾਲ ਦੀ ਗੱਲ ਹੈ, ਮੈਂ ਯੂਪੀ ਵਿੱਚ ਆਪਰ ਉੱਥੇ ਬੁਰਾ ਉੱਥੇ ਬੈਠਾ, ਇੱਕ ਪ੍ਰੇਮੀ ਇੱਕ ਅਖਬਾਰ ਲੈ ਕੇ ਹਿੰਦੀ ਦਾ, ਉਹ ਕਹਿਣ ਲੱਗਿਆ ਜੀ ਇਹਦੇ ਵਿੱਚ ਇੱਕ ਹੈਡਿੰਗ ਹੈ ਜਿਹਦੇ ਵਿੱਚ ਲਿਖਿਆ ਯਮਦੂਤਾਂ ਦੀ ਭੂਲ, ਯਾਨੀ ਯਮਦੂਤਾਂ ਦੀ ਭੁੱਲ ਹੋ ਗਈ। ਯਮਦੂਤ ਧਰਮਰਾਜਾ ਦੀ ਪੁਲਿਸ ਹੈ, ਧਰਮਰਾਜਾ ਉਹ ਦੇਵਤਾ ਹੈ, ਜਰਨੈਲ ਹੈ ਰੱਬ ਦਾ, ਜਿਹੜਾ ਨੈਣ ਚ ਬਿਠਾਇਆ ਹੋਇਆ, ਉਹਨੂੰ ਮਨਸੁਖ ਕਹਿ ਲਓ ਕੁਛ ਕਹਿ ਲਓ, ਸੋ ਉਹਦੀ ਭੁੱਲ ਹੋ ਗਈ। ਉਹ ਕਿਵੇਂ ਕਿਵੇਂ ਦੱਸਦੇ, ਤਿੰਨ ਆਦਮੀਆਂ ਨੂੰ ਭੁੱਲ ਕੇ ਲੈ ਗਏ ਹੋਰਨਾਂ ਨੂੰ, ਧਰਮਰਾਜਾ ਉਹ ਆ ਕੇ ਆਪ ਉਹਨਾਂ ਲੋਕਾਂ ਨੇ ਦੱਸਿਆ ਇਹ ਯੂਪੀ ਦੇ ਸਨ, ਦੋ ਪਿੰਡਾਂ ਦੇ ਛੋਟੇ ਛੋਟੇ ਪਿੰਡ, ਚਮਾਰ ਸੀ, ਇੱਕ ਜੱਟ ਸੀ, ਇੱਕ ਸੀ ਕਾਸ਼ੀ ਦਾ ਬਨਾਰਸ ਦਾ ਕੋਈ ਬੜਾ ਗੁਣਾ ਬੰਦਾ, ਤਿੰਨ ਆਦਮੀ ਸੀ। ਉਹਨਾਂ ਨੇ ਆ ਕੇ ਦੱਸਿਆ ਕਿ ਮੈਂ ਅੱਗੇ ਜਾ ਕੇ ਬੜਾ ਚਿੱਟਾ ਸ਼ਹਿਰ ਲੰਮਾ ਦਾੜਾ ਰੋਬ ਦੋ ਵਾਲਾ ਸ਼ਖਸ ਬੈਠਾ ਕੁਰਸੀ ਤੇ, ਇੱਧਰ ਉੱਧਰ ਬੜੀਆਂ ਬਹੀਆਂ ਪਈਆਂ, ਬਹੁਤ ਬੜੇ ਇੱਧਰ ਉੱਧਰ ਉਹਦੇ ਕਲਫ ਵਗੈਰਾ ਬੈਠੇ ਹਨ, ਸੋ ਕਈ ਸਾਹਮਣੇ ਖੜੇ ਹੋਏ ਹਨ, ਕਈਆਂ ਹੱਥੜੀਆਂ ਲੱਗੀਆਂ, ਕਿਨ ਕੁੱਟ ਰਹੇ ਨੇ, ਕਿਨ ਦਸਤਾਂ ਉਲਟਾ ਕੇ ਪੁੱਠਾ ਬੰਨਿਆ ਹੋਇਆ, ਕਿਨ ਕਿਵੇਂ ਕਈਆਂ ਨੂੰ ਉੱਥੇ ਅੱਛੇ ਅੱਛੇ ਖਾਣੇ ਮਿਲਣੇ, ਇਹੋ ਜਿਹਾ ਕੁਛ ਦੇਖਿਆ। ਆ ਕੇ ਦੱਸਿਆ ਪਿੱਛੇ ਮੁੜ ਕੇ ਆਏ, ਤੇ ਉਹਨੇ ਕਿਹਾ ਨਹੀਂ ਤੁਸੀਂ ਹੋਰ ਨੂੰ ਲਿਆਏ, ਜਲਦੀ ਲੈ ਜਾਓ। ਇਸੇ ਤਰ੍ਹਾਂ ਹੋਇਆ, ਸੋ ਉਹ ਤਿੰਨਾਂ ਨੇ ਆਪਣੀ ਅਲੱਗ ਅਲੱਗ ਸਾਰੀ ਹਕੀਕਤ ਉਸ ਅਖਬਾਰ ਵਿੱਚ ਦਿੱਤੀ। ਉੱਪੜਾ ਲੰਮਾ ਚੌੜਾ ਸਮਾਂ ਬਹੁਤ ਲੱਗ ਜਾਏ ਅਗਰ ਸਾਰੀ ਖੋਲ ਕੇ ਦੱਸੀ ਜਾਵੇ, ਇਸ਼ਾਰਤਨ ਮੈਂ ਅਰਜ਼ ਕਰਨੀ ਹਾਂ, ਜੇ ਕੋਈ ਨਹੀਂ ਮੰਨਦਾ ਉਹਦੀ ਆਪਣੀ ਗਲਤੀ ਹੈ, ਬਾਣੀ ਵੀ ਦੱਸ ਰਹੀ ਹੈ ਤੇ ਇੱਥੇ ਮਸਾਲਾਂ ਵੀ ਮਿਲਦੀਆਂ, ਇੱਕ ਨੀ ਰੋਜ਼ ਮਿਲਦੀਆਂ ਹਨ। ਹਾਂਜੀ ਆ ਹੋਰ ਕੀ ਵਨੀਸ ਵਾਲੀ ਛੰਨਾ ਹਨ, ਇੱਥੇ ਸੰਤ ਕਿਰਪਾਲ ਸਿੰਘ ਜੀ ਹੋਏ, ਉਹਨਾਂ ਦੇ ਪਿਤਾ ਸੰਤ ਸ਼ਾਮ ਸਿੰਘ ਜੀ, ਜਿਨ੍ਹਾਂ ਦੀ ਉਮਰ ਕੋਈ 95 ਸਾਲ ਦੀ, ਉਹ ਆਪਣੀ ਹੱਡ ਬੀਤੀ ਦੱਸਦੇ ਹੁੰਦੇ, ਉਹਦੇ ਦਰਸ਼ਨ ਕੀਤੇ ਨੇ, ਮੈਨੂੰ ਵੀ ਮਿਲਣ, ਹੋਰ ਬਹੁਤ ਸੱਜਣਾਂ ਨੂੰ ਮਿਲੇ ਹਨ। ਉਹ ਦੱਸਦੇ ਕਹਿਣ ਲੱਗੇ ਫੌਜ ਵਿੱਚ ਨੌਕਰ ਸਨ, ਦਾ ਕਦ ਸੀ 6 ਫੁੱਟ 6 ਇੰਚ ਉੱਚੇ ਹੀ ਹੋਵੇ, ਫੌਜ ਵਿੱਚ ਨੌਕਰ ਸਨ, 35 ਸਾਲ ਦੀ ਉਮਰ ਵਿੱਚ ਛੁੱਟੀ ਆਏ, ਆ ਕੇ ਸਰੀਰ ਬਿਮਾਰ ਹੋ ਗਿਆ, ਸ਼ਾਮ ਦੇ ਵਕਤ ਮ੍ਰਿਤੂ ਹੋ ਗਈ। 4 ਆਦਮੀ ਬੜੇ ਜ਼ਬਰਦਸਤ ਲੈ ਜਾਂਦੇ ਹਨ, ਲਿਜਾ ਕੇ ਜਿਸਨੂੰ ਧਰਮਰਾਜਾ ਕਹਿੰਦੇ, ਬੜੇ ਰੋਧਾ ਵਾਲਾ ਇੱਕ ਬਜ਼ੁਰਗ ਬੈਠਾ ਉਹਦੇ ਸਾਹਮਣੇ ਖੜਾ, ਨਹੀਂ ਨਹੀਂ ਉਹਨੇ ਕਿਹਾ ਇੱਕ ਹੋਰ ਸ਼ਾਮ ਸਿੰਘ ਲੈ ਜੂ ਜਲਦੀ, ਇਹਦੇ ਕਾਲ ਨੂੰ ਨਾ ਫੂਕ ਦੇਣ ਕਿਤੇ। ਉਹਨੇ ਕਿਹਾ ਮੈਨੂੰ ਕਿਹਾ ਜਲਦੀ ਚੱਲ, ਆਪਣੀ ਜ਼ੁਬਾਨੀ ਸੁਣਾ ਉਹਨਾਂ ਨੂੰ ਕਹਿੰਦਾ। ਫਿਰ ਮੈਂ ਉਹਨਾਂ ਨੂੰ ਕਿਹਾ ਵੀ ਮੈਨੂੰ ਕਹਿੰਦੇ ਅੰਤੇ ਸੁਰਗ ਆ ਤਾਂ ਦਿਖਾ ਦਿਓ, ਕਹਿੰਦੇ ਨਹੀਂ ਨਹੀਂ ਛੇਤੀ ਜਨ ਤੇਰੇ ਤਾਲਬ ਨੂੰ ਫੂਕਦੇ, ਅਗਰ ਅਸਥੂਲ ਸਰੀਰ ਨੂੰ ਸੰਸਕਾਰ ਕਰ ਦਿੱਤਾ, ਸੂਕਸ਼ਮ ਸਰੀਰ ਕਿੱਥੇ ਨਾ ਉਧਰ ਨਾ ਉਧਰ, ਉਹਨੂੰ ਕੋਈ ਜਗ੍ਹਾ ਨੀ ਮਿਲਦੀ, ਇਸ ਕਰਕੇ ਉਹ ਕਹਿੰਦੇ ਸਨ ਸੂਕਸ਼ਮ ਸਰੀਰ ਨੂੰ ਉੱਥੇ ਲਿਜਾਂਦੇ ਹਨ, ਅਸਥੂਲ ਇੱਥੇ ਹੁੰਦਾ ਜੀ ਨੂੰ ਫੂਕਦੇ ਹਨ, ਇਹਦੇ ਵਿੱਚ ਇਹ ਰਹਿੰਦਾ ਹੁੰਦਾ ਹੈ ਜਿਵੇਂ ਕਾਰਖਾਨੇ ਦੀ ਟੂਲ ਹੁੰਦੇ ਹਨ, ਇਉਂ ਕਰਕੇ ਕਹਿੰਦੇ। ਮੈਂ ਬਹੁਤ ਕਿਹਾ, ਉਹਨਾਂ ਨੇ ਫਿਰ ਮੈਨੂੰ ਕਿਹਾ ਦਰਵਾਜ਼ੇ ਦੇ ਸਾਹਮਣੇ ਪੈ ਕੇ ਦੇਖ ਲਾ, ਉੱਥੇ ਸੁਨਹਿਰੀ ਦੁਪਹਿਰੀ ਨਹਿਰਾਂ ਚੱਲਦੀਆਂ, ਬਗੀਚੇ ਖੁਲਵਾ ਦੀਆਂ, ਉੱਥੇ ਦੇ ਮਕਾਨ ਆ, ਉੱਥੇ ਦੇ ਰੂਹਾਂ ਦੇਖ ਕੇ ਮੇਰਾ ਆਉਣ ਨੂੰ ਜੀ ਨਾ ਕਰਿਆ ਅਸਰ, ਪਰ ਕਹਿੰਦੇ ਜਲਦੀ ਚੱਲ ਜਲਦੀ। ਫਿਰ ਮੈਂ ਕਿਹਾ ਮੈਨੂੰ ਨਰਕ ਵੀ ਕਿਹਾ ਉਹ ਵੀ ਦਿਖਾ ਦਿਓ, ਉਹ ਬਹੁਤ ਜਲਦੀ ਜਲਦੀ ਕਰਨ। ਮੈਂ ਉਹਨੂੰ ਕਿਹਾ ਮੈਨੂੰ ਜ਼ਰੂਰ ਦਿਖਾਓ, ਰਸਤੇ ਚ ਇੱਕ ਹੋਰ ਵੱਡੀ 4 ਦੀਵਾਰੀ 4 ਫਿਰ ਲੋ ਦੂਰ ਤੱਕ, ਕਹਾਂਗੇ ਇਹਦੇ ਦਰਵਾਜ਼ੇ ਵਿੱਚ ਖੜ ਕੇ ਦੇਖ ਲੈ। ਮੈਂ ਜਦੋਂ ਅੱਗੇ ਨਿਗਾਹ ਮਾਰੀ, ਉਸ ਕਿਸੇ ਨੂੰ ਪੁੱਠਾ ਲਟਕਾ ਕੇ ਕੁੱਟ ਰਹੇ, ਕਿਸੇ ਦੇ ਮੂੰਹ ਚ ਬੜੀ ਸ਼ਰਾਬ ਹੋਣੀ, ਜਿਹੜਾ ਸ਼ਰਾਬ ਪੀਂਦਾ ਸੀ, ਜਿਹੜਾ ਸ਼ਿਕਾਰ ਖੇਡਦਾ ਸੀ ਉਸ ਨੂੰ ਜਾਨਵਰ ਜਿਉਂਦੇ ਨੋਚ ਨੋਚਾ ਨੇ ਉਹ ਤੜਫ ਰਿਹਾ, ਕਿਸੇ ਨੂੰ ਕਿਹਾ ਥੰਮਾ ਨਾਲ ਤਪਾ ਲਗਾਇਆ ਜਾਂਦਾ, ਕਿਸੇ ਨੂੰ ਸਜ਼ਾਵਾਂ ਮਿਲਦੀਆਂ ਉੱਥੇ ਦੇਖਿਆ, ਕਈਆਂ ਨੂੰ ਮੁੰਡਿਆਂ ਕੁੰਡਾ ਵੀ ਉੱਬਲਦੇ ਦੇਖਿਆ, ਉਹ ਰੋ ਰਹੇ ਹਰ ਪ੍ਰਲਾਟ ਕਰ ਰਹੇ ਨੇ, ਉੱਥੇ ਦੀ ਹਾਲਤ ਨੂੰ ਦੇਖ ਕੇ ਦਿਲ ਕੰਬ ਗਿਆ। ਫਿਰ ਕੀ ਦੇਖਿਆ, ਇੱਧਰ ਸਾਰੀ ਰਾਤ ਲੰਘੀ, ਰਾਤ ਨੂੰ ਸੰਸਕਾਰ ਨਹੀਂ ਕਰਦੇ ਹੁੰਦੇ, ਸਵੇਰੇ ਨਹਾ ਧੋਆ ਕੇ ਕਹਿਣਾ ਮੈਨੂੰ ਉੱਧਰ ਲੈ ਕੇ, ਮੈਨੂੰ ਨੀ ਪਤਾ, ਮੈਂ ਤਾਂ ਸਰੀਰ ਚ ਹੀ ਨੀ ਸੀ, ਮੈਨੂੰ ਤਾਂ ਉੱਧਰ ਖੇਡ ਵਰਤ ਰਿਹਾ ਸੀ ਕਹਿੰਦਾ ਮੇਰਾ, ਤੇ ਜੋ ਕਿ ਦੇਖਿਆ ਇੱਧਰ ਕਹਿੰਦੇ ਲੈ ਗਏ।
ਇਹਨੂੰ ਚਿਖਾ ਦੇ ਉੱਪਰ ਮੇਰਾ ਸਰੀਰ ਰੱਖ ਤਾ, ਲਾਂਬੂ ਲਾ ਤਾ, ਲਾਂਬੂ ਲੱਗਣ ਗਈ ਮੇਰੀ ਟੰਗ ਨੂੰ, ਆਹ ਦਿਖਾਉਂਦੇ ਆਹ ਟੰਗ ਸੜੀ ਹੋਈ, ਉਦੋਂ ਉਹਨੂੰ ਦਿਖਾਉਂਦੇ ਹੁੰਦੇ ਕਹਿੰਦੇ ਆਹ ਉਦੋਂ ਵੀ ਸੜੀ ਹੋਈ ਹੈ, ਜਦੋਂ ਛੇਕ ਲੱਗਿਆ ਮੈਂ ਉੱਚੀ ਉੱਚੀ ਆਵਾਜ਼ ਨਾਲ ਚੱਕ ਹੋ ਚੱਕ, ਹੈਰਾਨ ਹੋ ਗਏ ਵੀ ਜਿਉਂਦਾ ਹੋ ਗਿਆ, ਫਿਰ ਉਠਾ ਲਿਆ ਉਹਨਾਂ ਨੇ। ਮੈਂ ਕਿਹਾ ਦੁਨੀਆਂ ਦੇ ਲੋਕੋ ਕਾਜ ਫਸੇ ਪਏ ਹੋ, ਨਾ ਤਾਂ ਗੱਲ ਹੀ ਕੁਛ ਹੋਰ, ਕਿਸੇ ਚਾਰ ਦਿਨ ਦੇ ਜੀਵਨ ਵਾਸਤੇ ਤੁਸੀਂ ਕੀ ਕਰ ਰਹੇ ਹੋ। ਅੱਗੇ ਕਹਿਣ ਲੱਗੇ, ਮੈਂ ਸਾਰੀ ਗੱਲ ਉਹਨਾਂ ਨੂੰ ਦੱਸੀ, ਮੈਂ ਤਾਂ ਕਹਿੰਦਾ ਉਸ ਵਕਤ ਤੋਂ ਫੌਜੀ ਨੌਕਰੀ ਛੱਡ ਦਿੱਤੀ, ਸਾਰੀ ਜ਼ਿੰਦਗੀ ਉਹਨਾਂ ਸਮਿਆਂ ਦੀ ਵਿੱਦਿਆ ਬੜੀ ਥੋੜੀ ਸੀ, ਬੱਚਿਆਂ ਨੂੰ ਗੁਰਮੁਖੀ ਪੜ੍ਹਾਉਣੀ, ਹੋਰ ਸਕੂਲ ਸਕਾਲ ਨਹੀਂ ਹੁੰਦੇ ਸੀ, ਇਕੱਠ ਹੁੰਦੇ ਸੀ, ਫਿਰ ਕੀਰਤਨ ਕਰਨਾ, 25 ਪਾਸ ਜਪੀ ਸਾਹਿਬ ਦਾ ਅਖੀਰ ਤੱਕ ਰੋਜ਼ਾਨਾ, ਇਹ ਤਾਂ ਨਿਯਮ ਹੀ ਰਿਹਾ, ਬੜੇ ਗੁਰਦੁਆਰੇ ਬਣਾਏ, ਬਹੁਤ ਬਹੁਤ ਭਜਨ ਕੀਤਾ, ਸਾਰੀ ਜ਼ਿੰਦਗੀ ਪਰਉਪਕਾਰ ਭਜਨ ਤੇ ਲਗਾਈ, ਯਾਨੀ ਫਿਰ 95 ਸਾਲ ਦੀ ਉਮਰ ਤੱਕ ਉਹਨਾਂ ਦਾ ਸਰੀਰ ਰਿਹਾ ਹੈ। ਇਸ ਕਰਕੇ ਉਹਨਾਂ ਦੀ ਆਪਣੀ ਜ਼ੁਬਾਨੀ ਸੀ, ਮੁੜ ਕੇ ਆਇਆ ਉੱਥੇ ਦੀ ਹਾਲਤ ਦੱਸੀ ਹੈ। ਗੁਰਬਾਣੀ ਵਿੱਚ ਇਹੋ ਜਿਹੇ ਥਾਂ ਥਾਂ ਬਚਨ ਆਉਂਦੇ, ਪਿਆਰੇ ਜੀ ਕੱਢਣੀ ਨਿਮਾਣੀ
ਦਾ ਦੁੱਖ ਹੁੰਦਾ, ਇਤਨਾ ਮਰਨ ਵੇਲੇ ਮਨਮੁੱਖ ਪੁਰਸ਼ ਨੂੰ ਦੁੱਖ ਹੁੰਦਾ। ਕਿਤੇ ਉਹਨੂੰ ਦੱਸਿਆ ਜਿਵੇਂ 400 ਤਲਵਾਰ ਦਾ 30 ਥਾਂ ਲੱਗੇ ਦਾ ਦੁੱਖ ਹੋਵੇ, ਉਹਨਾਂ ਮਰਨ ਵੇਲੇ ਦੁੱਖ ਹੁੰਦਾ। ਇੱਕ ਥਾਂ ਇਉਂ ਵੀ ਦੱਸਿਆ ਜਿਵੇਂ ਵੱਡੇ ਵੱਡਿਆਂ ਸੁਗਾਂ ਦੀ ਛੱਟੀ ਲੈ ਕੇ ਨਾੜੀ ਨਾੜੀ ਵਿੱਚ ਖਿੱਚੀ ਜਾਵੇ, ਉਹਦਾ ਦੁੱਖ ਮਰਨ ਵੇਲੇ ਉਹ ਦੁੱਖ ਹੁੰਦਾ। ਕਿਉਂਕਿ ਇੱਕ ਤਾਂ ਪਦਾਰਥ ਹੁੰਦਾ ਜਿਨ੍ਹਾਂ ਵਸਤਾਂ ਨਾਲ ਮੋਹ ਪਿਆ ਛੱਡਣਾ ਹੈ, ਦੂਜਾ ਸਰੀਰ ਨਾਲ ਮੋਹ ਪਿਆ ਹੋਇਆ, ਅਗਿਆਨ ਦਾ ਹਨੇਰਾ ਭੁੱਖ ਹੈ, ਅੱਗੇ ਵਾਸਤੇ ਤਿਆਰੀ ਕੀਤੀ ਕੁਛ ਨੀ, ਬੁਰਾਈਆਂ ਦਾ ਮਜਮੂਆ ਇਕੱਠਾ ਕੀਤਾ, ਫਿਰ ਤਾਂ ਫਲ ਮਿਲਣਾ ਹੀ ਹੋਇਆ। ਭਾਵੇਂ ਇਨਸਾਨ ਕਹਿੰਦਾ ਜੀ ਮੈਂ ਤਾਂ ਕੁਛ ਨੀ ਕੀਤਾ, ਮੈਨੂੰ ਦੁੱਖ ਕਿਉਂ ਮਿਲਦੇ? ਪਰ ਸ਼ਾਸਨ ਅਸ਼ਾਰੀ ਗੱਲ, ਐਸਾ ਤਾਂ ਹੋ ਨਹੀਂ ਸਕਦਾ। ਈਸ਼ਵਰ ਦੇ ਘਰ ਦਾ ਪੂਰਾ ਪੂਰਾ ਇਨਸਾਫ ਹੈ। ਆਦਮੀ ਕਰਨ ਵੇਲੇ ਤਾਂ ਹੱਸਦਾ ਹੈ, ਲੇਕਿਨ ਉਹਦਾ ਫਲ ਭੋਗਣ ਵੇਲੇ ਰੋਂਦਾ। ਜਿਵੇਂ ਕਿਸੇ ਦਾ ਗਲ ਵੱਢਣ ਵੇਲੇ ਤਾਂ ਹੱਸਦਾ, ਜਦੋਂ ਆਪ ਫੜਿਆ ਜਾਂਦਾ ਫਾਹੇ ਚੜ੍ਹ ਕੇ ਰੋਂਦਾ। ਇਸ ਤਰੀਕੇ ਫਿਰ ਕਰਨ ਦਾ ਫਲ ਤਵਸ਼ ਭੁਗਤਣਾ ਪੈਂਦਾ। ਈਸ਼ਵਰੀ ਕਾਨੂੰਨ ਹੈ, ਲੁਕਾ ਛਪਾ ਰਿਹਾ ਅੱਗੇ ਭੋਗੇਗਾ, ਕਈ ਇੱਥੇ ਭੋਗ ਜਾਂਦੇ ਨੇ, ਉਹ ਅੱਗੇ ਨੀ ਭੁਗਤਣਾ ਮਿਲਦਾ ਉਹਨਾਂ ਨੂੰ ਜੇ ਐਸਾ ਹੋ ਜਾਵੇ। ਇਉਂ ਕਰਕੇ ਇੱਥੇ ਹਰ ਮੁਖਤਸਰ ਤੌਰ ਤੇ ਮੈਂ ਅਰਜ ਕਰ ਰਿਹਾ, ਪਹਿਲੀ ਪਾਪੀਆਂ ਦੀ ਗਤੀ ਹੈ। ਪਾਪੀਆਂ ਨੂੰ ਮਰਨ ਵੇਲੇ ਬੜੇ ਬੜੇ ਜੰਤੂ ਗਿਆਨ ਸ਼ਕਤਾਂ ਵਾਲੇ ਲਿਜਾਂਦੇ, ਮਾਰ ਦੇ ਗੁੜ ਦੇ ਲੰਮਾ ਰਸਤਾ, ਤਕਲੀਫਾਂ ਦਿੰਦੇ ਤੇ ਅੱਗੇ ਧਰਮ ਰਾਜਾ ਦੇ ਪੇਸ਼ ਕਰਦੇ। ਧਰਮ ਰਾਜਾ ਪਿਸ਼ਾਬ ਕਿਤਾਬ ਦੇਖ ਕੇ ਉਹਨੂੰ ਬੜਾ ਡਾਂਟਦਾ, ਤਾੜਦਾ, ਤੈਨੂੰ ਪਰਮਾਤਮਾ ਨੇ ਮਨੁੱਖਾਂ ਦੇ ਤਮਾਮ ਜੋਨੀਆਂ ਦਾ ਬਾਦਸ਼ਾਹ ਦੇਹੀ ਬਖਸ਼ੀ, ਜੋ ਪ੍ਰਭੂ ਪ੍ਰਾਪਤੀ ਦਾ ਖੁੱਲਾ ਦਰਵਾਜ਼ਾ ਹੈ, ਇਸ ਵਿੱਚ ਜਾ ਕੇ ਭਜਨ ਬੰਦਗੀ ਕਰਕੇ ਸੇਵਾ ਭਗਤੀ ਪਰਪਕਾਰ ਕਰਕੇ ਜਨਮ ਨੂੰ ਸਫਲਾ ਕਰਨਾ ਸੀ, ਪਰ ਤੈਂ ਬੁਰਾਈਆਂ ਵਿੱਚ ਹੀ ਇਸ ਨੂੰ ਲਗਾ ਦਿੱਤਾ ਹੈ। ਇਹਦਾ ਫਲ ਤੇਰੇ ਵਾਸਤੇ ਹੋਰ ਨਰਕ ਹੈ, ਬੋਲ ਨਰਕ ਕੁਛ ਕੋਈ ਇੱਕੋ ਚੀਜ਼ ਦੇ ਨਾ ਹਨ, ਵਿਸ਼ੇਸ਼ ਦੁੱਖ ਹੁੰਦਾ ਉੱਥੇ। ਫਸਟ ਸੈਕੰਡ ਥਰਡ ਕਲਾਸ ਦੇ ਜਿਹੋ ਜਿਹੇ ਕਿਸੇ ਨੇ ਗੁਨਾਹ ਕੀਤੇ ਉਹ ਹਜੇ ਉਸਨੂੰ ਦੁੱਖ ਉੱਥੇ ਸਿੱਟਿਆ ਜਾਂਦਾ ਹੈ, ਬੜੀਆਂ ਤਕਲੀਫਾਂ ਬੜੀ ਦੇਰ ਤੱਕ ਭੁਗਤਦਾ। ਉਹ ਭੁਗਤ ਕੇ ਫਿਰ ਉਸਨੂੰ 84 ਗੇੜਾ ਦਿੱਤਾ ਜਾਂਦਾ, ਲੱਖ 84 ਜੋਨ ਵਿੱਚ ਖੇਰਿਆ ਜਾਂਦਾ ਹੈ। ਉਹ ਸੰਸਕਾਰ ਪੱਕੇ, ਉਹ ਪੁੰਨਵਾਨ ਕਰਨ ਵਿੱਚ ਆਪਣਾ ਸਮਾਂ ਗੁਜ਼ਾਰਦੇ, ਜਿੰਨਾ ਹੋ ਸਕੇ ਭਲਾਈ, ਪੁੰਨ, ਦਾਨ, ਸੇਵਾ, ਲੋਕ ਸੇਵਾ ਜਿਹਾ ਕਰ ਸਕੇ, ਜਿੰਨਾ ਭਲਾਈ ਯਾਨੀ ਨੇਕੀ ਦਾ ਸਨਮਾਇਆ ਇਕੱਠਾ ਕਰਦੇ ਹਨ, ਉਹਨਾਂ ਨੂੰ ਵਕਤੇ ਫਿਰ ਜੰਦੂਤ ਨਹੀਂ ਲੈਣ ਆਉਂਦੇ। ਜਦੋਂ ਅਵਧ ਪੂਰੀ ਹੁੰਦੀ ਹੈ ਉਹਨਾਂ ਨੂੰ ਦੇਵਤਾ ਲੈਣ ਆਉਂਦੇ। ਦੇਵਤਾ ਉਸਨੂੰ ਵਿਮਾਨਾਂ ਵਿੱਚ ਬਿਠਾ ਕੇ ਲਿਜਾਂਦੇ ਹਨ, ਸਤਿਕਾਰ ਨਾਲ ਲਿਜਾਂਦੇ ਹਨ। ਪੇਸ਼ੀ ਉਹਦੀ ਵੀ ਹੁੰਦੀ ਹੈ ਧਰਮ ਰਾਜਾ ਦੇ, ਪਾਪ ਜੋ ਬੀਜਦੇ ਸਭ ਧਰਮ ਰਾਜ ਭੇਜਿਆ, ਪਰ ਧਰਮ ਰਾਜਾ ਉਹਨਾਂ ਨਾਲ ਪਹਿਲੇ ਆਂਗੂ ਸਲੂਕ ਨਹੀਂ ਕਰਦਾ। ਕਹਿੰਦਾ ਬੜੀ ਅੱਛੀ ਗੱਲ ਹੈ ਮਨੁੱਖਾਂ ਦੇ ਧਾਰ ਕੇ ਤੁਸੀਂ ਪਹਿਲਿਆਂ ਤੋਂ ਤਾਂ ਬਹੁਤ ਹੀ ਅੱਛੇ ਹੋ, ਲੇਕਿਨ ਜਿਸ ਕੰਮ ਵਾਸਤੇ ਤੁਹਾਨੂੰ ਭੇਜਿਆ ਗਿਆ ਸੀ ਉਹ ਨਹੀਂ ਕੀਤਾ। ਉਹ ਕੰਮ ਕੀ ਸੀ? ਫਰੀ ਪ੍ਰਾਪਤ ਮਾਨੁਖ ਦਹੁਰੀਆ ਗੋਬਿੰਦ ਮੇਲ ਕੀ ਇਹ ਤੇਰੀ ਵਰੀ ਹੈ, ਅਗ ਕਾਜ ਤੇਰੀ ਕਿਤੇ ਨਾ ਕਾਮਿਲ, ਸਾਧ ਸੰਗਤ ਅੱਜ ਕੇਵਲ ਨਾਮ। ਇਹ ਸੀ ਅਸਲ ਕੰਮ, ਪ੍ਰਭੂ ਪ੍ਰਾਪਤੀ ਵਾਸਤੇ ਭਜਨ ਕਰਨ। ਇਹ ਨਹੀਂ ਕੀਤਾ, ਉਹਨਾਂ ਦਾ ਸੰਵਾਦ ਤੁਸੀਂ ਇਕੱਠਾ ਕੀਤਾ, ਉਹਨਾਂ ਨੂੰ ਫਸਟ ਸੈਕੰਡ ਥਰਡ ਕਲਾਸ ਜਿਹੇ ਪੁੰਨ ਕੀਤੇ ਹਨ, ਉਹੇ ਜੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ, ਉਹ ਜੇ ਲੋਕਾਂ ਵਿੱਚ ਭੇਜਿਆ ਜਾਂਦਾ। ਜਿਸੇ ਜਿਸਮਾਨੀ ਸੁੱਖ ਹਨ, ਮਨ ਦੀ ਸ਼ਾਂਤੀ ਤਾਂ ਉੱਥੇ ਹੈ ਨਹੀਂ, ਪਰ ਜਿਸਮਾਨੀ ਸੁੱਖ ਜ਼ਰੂਰ ਹਨ। ਜਦੋਂ ਭੁਗਤ ਚੁੱਕਦਾ ਹੈ ਉਹਦਾ ਫਲ ਉਹਨਾਂ ਨੂੰ 84 ਦਾ ਜਿਹੜਾ ਨਹੀਂ ਦਿੱਤਾ ਜਾਂਦਾ, ਸਿੱਧਾ ਹੀ ਕਿਸੇ ਚੰਗੇ ਨਾਟਾ ਦੇ ਘਰ ਵਿੱਚ ਉਹਦਾ ਜਨਮ ਹੋ ਜਾਂਦਾ ਹੈ। ਇਹ ਉਸਦੀ ਪੁੰਨਿਆ ਦੀ ਗਤੀ ਦੱਸੀ ਹੈ। ਤੀਜੀ ਗਤੀ ਦੱਸੀ ਹੈ ਪ੍ਰਾਣਾਯਾਮੀਆਂ ਦੀ, ਯੋਗਾ ਅਭਿਆਸੀਆਂ ਦੀ, ਜਿਹੜੇ ਪ੍ਰਾਣਾਯਾਮ ਕਰਦੇ ਹਨ, ਆਪਣੇ ਪ੍ਰਾਣ ਨੂੰ ਚੜਾਉਣਾ, ਠਹਿਰਾਉਣਾ, ਉਹਨਾਂ ਦੀ ਪਹੁੰਚ ਬ੍ਰਹਮ ਲੋਕ ਤੇ, ਬ੍ਰਹਮਾ ਦੇ ਲੋਕ ਤੱਕ ਹੈ। ਸੋ ਚੌਥੇ ਨੇ ਭਗਤ, ਜੋ ਗੁਰੂ ਨਾਨਕ ਦੇਵ ਦੇ ਘਰ ਦਾ ਮਤ ਹੈ, ਸਰਵਣ ਭਗਤੀ, ਕੀਰਤਨ ਭਗਤੀ, ਸਿਮਰਨ ਭਗਤੀ, ਨਮਸਕਾਰ ਭਗਤੀ, ਅਰਦਾਸ ਭਗਤੀ, ਅਰਚਨ ਭਗਤੀ, ਦਾਸਾ ਭਾਵ, ਸਖਾਇਆ ਸਖੀ ਭਾਵ, ਆਤਮ ਨਿਵੇਦਨ, ਅਖੀਰੇ ਪ੍ਰੇਮਾ ਭਗਤੀ ਬਦਲ ਜਾਂਦੀ, ਅਖੀਰ ਪਰਾ ਭਗਤੀ ਚਲੀ ਜਾਂਦੀ ਹੈ ਹੌਲੀ ਹੌਲੀ। ਜਿਹੜੇ ਭਗਤੀ ਕਰਦੇ ਨੇ ਉਹਨਾਂ ਨੂੰ ਉਹਨਾਂ ਦੀ ਗਤੀ ਇਹ ਗੁਰੂ ਜੀ ਨੇ ਦੱਸੀ, ਜਿਹੜੇ ਅਰਜ਼ ਕੀਤੀ ਹੈ ਉਹਨਾਂ ਨੂੰ ਸੱਚਖੰਡ ਵੈਕੁੰਠ ਧਾਮ ਦੇ ਵਿੱਚ ਥਾਂ ਮਿਲਦਾ। ਉਸ ਤੋਂ ਪੰਜਵੀਂ ਗਤੀ ਹੈ ਬ੍ਰਹਮ ਗਿਆਨੀਆਂ ਦੀ, ਭਗਤੀ ਕਰਦੇ ਕਰਦੇ ਜਿਹਨਾਂ ਨੂੰ ਬ੍ਰਹਮ ਗਿਆਨ ਕਹਿੰਦੇ, ਪ੍ਰਭੂ ਦੀ ਪ੍ਰਾਪਤੀ, ਪ੍ਰਭੂ ਦੇ ਵਿੱਚ ਮਿਲਾਪ, ਬੂੰਦ ਦਾ ਜਿਵੇਂ ਸਮੁੰਦਰ ਵਿੱਚ ਮਿਲ ਜਾਣਾ ਐਸਾ ਮਿਲਾਪ, ਨਿਰਗੁਣ ਬ੍ਰਹਮ ਦੇ ਨਾਲ ਹੋ ਜਾਣਾ, ਉਹਨਾਂ ਦੀ ਬਾਬਤ ਹੀ ਗੁਰੂ ਅਰਜਨ ਦੇਵ ਮਹਾਰਾਜ ਨੇ ਦੱਸਿਆ ਨੇ, ਕਬੂਲ ਸਾਧ ਸਿੰਘ ਤੇ ਪਾਵੇ, ਉਸ ਸਥਾਨ ਤੇ ਬਹਰਨ ਆਵੇ, ਅੰਤਰੇ ਗਿਆਨ ਪ੍ਰਕਾਸ਼, ਉਸ ਸਥਾਨ ਕਾ ਨਹੀਂ ਵਿਨਾਸ਼, ਮੰਤਨ ਨਾਮ ਰਤੇ ਇੱਕ ਰੰਗ, ਸਦਾ ਬਸੇ ਪਾਤਮ ਕੇ ਸੰਗ, ਜੂੰ ਜਲ ਮੈਂ ਜਲਾਏ ਖਟਾਨਾ, ਜੂੰ ਜੋਤੀ ਸੰਗ ਜੋਤ ਸਿਮਨ, ਮਿਟ ਗਏ ਗਵਨ ਪਾਏ ਵਿਸਰਾਮ, ਨਾਨਕ ਪਰਮ ਕੇ ਸਤਿਗੁਰੂ।
ਜਿਵੇਂ ਘੜਾ ਟੁੱਟਦੇ ਘੱਟ ਆਕਾਸ਼ ਮਹਾਕਾਸ਼ ਵਿੱਚ ਮਿਲ ਜਾਂਦਾ ਹੈ, ਇਸੀ ਤਰ੍ਹਾਂ ਸਾਰੇ ਪਰਿਪੂਰਨ ਪਰਮਾਤਮਾ ਜੀ ਨਿਰਗੁਣ ਸਾਰੇ ਪਰਿਪੂਰਨ ਹੈ। ਸਰੀਰ ਰੂਪੀ ਘੜਾ ਟੁੱਟੇ ਤੇ ਉਹ ਕਿਸੇ ਲੋਕ ਨੂੰ ਨਹੀਂ ਜਾਂਦਾ, ਉਹਦਾ ਜਿਹੜਾ ਸਰੀਰ ਦੇ ਵਿੱਚ ਜੀਵਾਤਮਾ ਪਰਮਾਤਮਾ ਦੇ ਵਿੱਚ ਮਿਲ ਜਾਂਦਾ। ਹੱਦ ਦੇ ਅੰਦਰ ਸਰੀਰ ਦੇ ਹੱਦ ਅੰਦਰ ਆਈ ਜਿਹੜੀ ਉਹਦੀ ਜੋਤ ਆ ਉਹਨੂੰ ਜੀਵਾਤਮਾ ਕਹਿੰਦੇ, ਸਾਰੇ ਪਰਿਪੂਰਨ ਪਰਮਾਤਮਾ ਪਰਮਾ ਵੱਡੇ ਦਾ। ਜਿਵੇਂ ਐਂ ਕਹੋ ਸਮੁੰਦਰ ਵਿੱਚ ਘੜਾ ਪਿਆ, ਉਹਦੇ ਅੰਦਰ ਵੀ ਪਾਣੀ ਬਾਹਰ ਵੀ ਪਾਣੀ ਹੈ, ਘੜੇ ਦੇ ਖੱਪਰ ਨੇ ਅੰਦਰਲੇ ਬਾਹਰਲੇ ਪਾਣੀ ਨੂੰ ਜ਼ਰਾ ਅਲਹਿਦਾ ਜਿਹਾ ਕਰ ਦਿਖਾਇਆ ਹੋਇਆ, ਹਾਲਾਂਕਿ ਅਲਹਿਦਾ ਨਹੀਂ। ਜਦੋਂ ਖੱਪਰ ਟੁੱਟ ਜਾਂਦਾ ਹੈ ਉਹਦੀ ਜਿਹੜੀ ਅਲਹਿਦਗੀ ਜੀ ਪ੍ਰਤੀਤ ਹੁੰਦੀ ਸੀ ਉਹ ਵੀ ਦੂਰ ਹੋ ਜਾਂਦੀ ਹੈ। ਐਵੇਂ ਸਮਝ ਲਓ ਇਹ ਬ੍ਰਹਮ ਗਿਆਨ ਦੀ ਗਤੀ ਹੈ। ਇੱਕ ਛੇਵੀਂ ਗਤੀ ਹੈ ਕਾਰਕਾਂ ਦੀ, ਇਹ ਉਹ ਰੂਹਾਂ ਹੁੰਦੀਆਂ ਜਿਹੜੀਆਂ ਨੂੰ ਕੁਛ ਕਰਨਾ ਧਰਨਾ ਬਾਕੀ ਨਹੀਂ, ਜਿਹਨਾਂ ਦਾ ਆਤਮਿਕ ਸਫ਼ਰ ਖਤਮ ਹੋ ਚੁੱਕਿਆ ਹੁੰਦਾ ਹੈ, ਉਹਨਾਂ ਰੂਹਾਂ ਨੂੰ ਦੁਨੀਆਂ ਦੇ ਫਾਇਦੇ ਵਾਸਤੇ ਭੇਜਿਆ ਜਾਂਦਾ ਹੈ, ਉਹਨਾਂ ਨੂੰ ਕਾਰਕ ਕਿਹਾ ਜਾਂਦਾ ਹੈ। ਉਹਨਾਂ ਦੀ ਬਾਬਤੀ ਕੀ ਹੈ, ਜਨਮ ਮਨ ਦੋਹੋਂ ਮੈਂ ਨਾਹੀਂ, ਜਨ ਪਰਉਪਕਾਰੀ ਆਏ ਜੀ ਦਾਨ ਦੇ ਭਗਤੀ ਲੈਣ ਹੱਥੋਂ ਲੈਣ ਲਾਏ। ਆਪਣੇ ਵਾਸਤੇ ਉਹਨਾਂ ਨੂੰ ਆਉਣਾ ਨਹੀਂ ਪੈਂਦਾ ਹੈ। ਮਿਸਾਲ ਜਿਵੇਂ ਇੱਕ ਜੇਲ੍ਹ ਖਾਨਾ, ਉਹ ਜੇਲ੍ਹ ਖਾਨੇ ਦੀ ਚਾਰ ਦੀਵਾਰ ਦੇ ਅੰਦਰ ਜਿਤਨੇ ਕੈਦੀਆਂ ਮੁਜਰਮ ਹਨ, ਕਿਸੇ ਨੂੰ ਥੋੜੀ ਕਿਸੇ ਨੂੰ ਬਹੁਤੀ, ਆਪਣੇ ਆਪਣੇ ਜੁਰਮ ਦਾ ਫਲ ਉਹ ਕੈਦ ਹੈ। ਉਸੀ ਜੇਲ੍ਹ ਖਾਨੇ ਦੀ ਚਾਰ ਦੀਵਾਰ ਦੇ ਅੰਦਰ ਡਾਕਟਰ ਵੀ ਜਾਂਦਾ ਹੈ ਔਰ ਦਰੋਗਾ ਵੀ ਜਾਂਦਾ ਹੈ। ਦਰੋਗਾ ਦੇਖਭਾਲ ਵਾਸਤੇ ਜਾਂਦਾ ਹੈ, ਡਾਕਟਰ ਉਹਨੂੰ ਦਵਾਈ ਬੂਟੀ ਦੇਣ ਵਾਸਤੇ ਜਾਂਦਾ, ਉਹ ਮੁਜਰਮ ਨਹੀਂ ਹਨ। ਇਸੀ ਤਰ੍ਹਾਂ ਸੰਸਾਰ ਰੂਪੀ ਚਾਰ ਦੀਵਾਰੀ ਜਿਹੜੇ ਦੁਨੀਆਂ ਦੇ ਲੋਕ ਜਿਤਨੇ ਆਪਣੇ ਕਰਮਾਂ ਦਾ ਫਲ ਭੋਗਣ ਵਾਸਤੇ ਉਹਨਾਂ ਮੁਜਰਮ ਹਨ, ਉਹ ਰੂਹਾਂ ਜਿਹਨਾਂ ਨੂੰ ਕਾਰਕ ਕਿਹਾ ਜਾਂਦਾ ਹੈ। ਉਹਨਾਂ ਦਾ ਆਤਮਿਕ ਸਫ਼ਰ ਖਤਮ ਹੈ, ਆਪਣੇ ਵਾਸਤੇ ਕਰਨਾ ਧਰਨਾ ਨੂੰ ਕੁਛ ਬਾਕੀ ਨਹੀਂ ਹੁੰਦਾ ਹੈ। ਉਹ ਸਿਰਫ ਟੁੱਟੀਆਂ ਰੂਹਾਂ ਨੂੰ ਜੋੜਨ ਵਾਸਤੇ ਜਿਹੜੀ ਪਰਮੇਸ਼ਰ ਨਾਲ ਟੁੱਟੇ ਹੋਏ ਨੇ ਉਹਨਾਂ ਨੂੰ ਸ਼ਬਦ ਰੂਪੀ ਟਾਂਕੇ ਦੇ ਨਾਲ, ਜਿਵੇਂ ਇੱਕ ਛੋਟੇ ਲੋਹੇ ਦੇ ਟੁਕੜੇ ਨੂੰ ਵੱਡੇ ਦੇ ਨਾਲ ਟਾਂਕਾ ਲਗਾ ਕੇ ਜੋੜ ਦਿੱਤਾ ਜਾਵੇ, ਕਾਰੀਗਰ ਜੋੜ ਦਿੰਦਾ, ਇਉਂ ਉਸਦੇ ਆਸੇ ਜੀਵਾਂ ਨੂੰ ਪਰਮਾਤਮਾ ਨੂੰ ਜੋੜਨ ਵਾਸਤੇ ਉਹਨਾਂ ਦਾ ਆਉਣਾ ਹੁੰਦਾ ਹੈ। ਇਹ ਉਹਨਾਂ ਨੂੰ ਕਾਰਕ ਕਿਹਾ ਜਾਂਦਾ, ਆਪਣੇ ਵਾਸਤੇ ਉਹਨਾਂ ਦਾ ਆਉਣਾ ਨਹੀਂ ਹੁੰਦਾ ਹੈ। ਉਹ ਇੱਕ ਕਲਪ ਤੱਕ ਉਹਨਾਂ ਦਾ ਐਸਾ ਹੀ ਰਹਿੰਦਾ, ਇੱਕ ਸਰੀਰ ਛੱਡਿਆ ਦੂਜਾ ਤਾਰ ਲਿਆ ਦੁਨੀਆਂ ਦੇ ਫਾਇਦੇ ਵਾਸਤੇ। ਹੁਣ ਇਹ ਛੇ ਕਿਸਮ ਦੀ ਗਤੀ ਹੈ, ਇਹਨਾਂ ਦੁਆਰਾ ਹੁਣ ਆਪਣੇ ਆਪ ਹੀ ਕਹਿਣ ਸੁਣਨ ਦੀ ਗੱਲ ਦੇ ਅੰਦਰ ਝਾਤੀ ਮਾਰ ਲੈਣੀ ਚਾਹੀਦੀ ਹੈ ਵੀ ਅਸੀਂ ਕਿਸ ਅਵਸਥਾ ਦੇ ਮਾਲਕ ਹਾਂ। ਜੇ ਨਹੀਂ ਤਾਂ ਕਮ ਸੇ ਕਮ ਪਹਿਲੀ ਅਵਸਥਾ ਤੋਂ ਤਾਂ ਹਰ ਇੱਕ ਨੂੰ ਬਚਣਾ ਹੀ ਚਾਹੀਦਾ ਹੈ। ਇੱਥੇ ਗੁਰੂ ਜੀ ਗੁਰੂ ਅਰਜਨ ਦੇ ਮਹਾਰਾਜ ਭਗਤਾਂ ਦੀ ਗਤੀ ਦੱਸਦੇ ਹਨ। ਅੰਤਰ ਗੁਰੂ ਆਰਾਧਨਾ ਜਿਭਾ ਜਪ ਗੁਰਨਾਉ, ਨੇਤਰੀ ਸਤਿਗੁਰ ਵੇਖਣਾ, ਸਰਵੀ ਸੁਣਨਾ ਗੁਰਨਾਉ, ਸਤਿਗੁਰ ਸੇਤੀ ਰਤਿਆ ਦਰਗੇ ਪਾਈਏ ਦਰਗੇ ਮਿਲਦਾ ਤੋਂ ਗੁਰਾਂ ਦੇ ਨਾਲ ਰਸਤਿਆਂ ਗੁਰਾਂ ਦੇ ਨਾਲ ਰਸਤਿਆਂ ਦਰਗੇ Thank you.
ਹਰਗੋਬਿੰਦ ਮਹਾਰਾਜ ਦੀ ਹਜ਼ੂਰੀ ਵਿੱਚ ਪ੍ਰੇਮੀ ਬੈਕੁੰਠ ਵਰਗਾ ਆਨੰਦ ਮਾਣ ਰਹੇ ਹਨ। ਹਜ਼ੂਰ ਨੇ ਉੱਚੀ ਆਵਾਜ਼ ਨਾਲ ਬਚਨ ਕੀਤਾ, ਕੋਈ ਪ੍ਰੇਮੀ ਸ੍ਰੀ ਜਪੀ ਸਾਹਿਬ ਦਾ ਪਾਠ ਸੁਣਾਓ, ਜੋ ਚਾਹੇਗਾ ਗੁਰੂ ਨਾਨਕ ਦੇ ਘਰੋਂ ਮਿਲ ਜਾਏਗਾ। ਇੱਕ ਮਨੋ ਕੇ ਸ਼ੁੱਧ ਪਾਠ ਸੁਣਾਓ। ਸਾਰੀ ਸੰਗਤ ਵਿੱਚੋਂ ਇੱਕ ਸਿੱਖ ਉੱਠਦਾ ਹੈ, ਉੱਠ ਕੇ ਅਰਜ਼ ਕਰਦਾ, ਗਰੀਬ ਨਾਥ ਹੁਕਮ ਹੋਵੇ। ਇਹ ਦਾਸ ਇਹ ਸੇਵਾ ਕਰੇ, ਕਹਿਣਗੇ ਹਾਂ, ਇੱਕ ਮਨ ਹੋ ਕੇ ਪਾਠ ਸੁਣਾਓ। ਚੌਂਕੀ ਵਿਛਾਤੀ, ਗੁਰਬਾਣੀ ਦਾ ਅਦਬ ਮੱਦੇ ਨਜ਼ਰ ਰੱਖਦੇ ਹਾਂ, ਗੁਰੂ ਜੀ ਨੇ ਵਿਛਾਈ ਉਹਦੇ ਉੱਪਰ ਕਰਵਾਤੀ, ਔਰ ਸਿੱਖ ਪੰਜ ਇਸ਼ਨਾਨਾ ਕਰਕੇ ਆ ਕੇ ਬੈਠ ਗਿਆ। ਮਨ ਚਿੱਤ ਲਗਾ ਕੇ ਸਿਆਲ ਨੂੰ ਰੋਕ ਕੇ ਪਾਠ ਕਰਨਾ ਸ਼ੁਰੂ ਕੀਤਾ। ਸ਼ਾਸਨ ਪਾਠ ਪਾਠ ਵਿੱਚ ਭੇਦ ਹੈ, ਇੱਕ ਤਾਂ ਪਾਠ ਹੈ, ਮਨ ਚਾਰਜ ਫਿਰ ਨੱਠਿਆ ਫਿਰਦਾ ਹੈ, ਗੁਲ ਹਿਲਦੇ ਜ਼ਬਾਨ ਹਿਲਦੀ ਹੈ, ਸਭ ਕੁਛ ਹੁੰਦਾ, ਪਰ ਮਨ ਚਾਰਜ ਫਿਰੇ ਚੱਕਰ ਕੱਟ ਰਿਹਾ ਦੁਨੀਆਂ ਤੇ। ਸੋ ਇੱਕ ਪਾਠ ਹੈ, ਮਨ ਬਾਣੀ ਦਾ ਰੂਪ ਹੋ ਕੇ ਕਰਦਾ ਹੈ, ਦੋਨਾਂ ਵੀ ਜ਼ਮੀਨ ਅਸਮਾਨ ਦਾ ਫਰਕ ਹੈ। ਸਵਯੰ ਕਰਕੇ ਅਸਲ ਪਾਠ ਮਨ ਨੂੰ ਇਕਾਗਰ ਕਰਕੇ ਕਰਨਾ, ਉਹੀ ਪਰਮ ਸ਼ਾਂਤਦਾਇਕ ਔਰ ਵਿਸ਼ੇਸ਼ ਫਲ ਦਾ ਦਾਤਾ ਹੈ। ਸਵਯੰ ਉਪਾਈ, ਉਸ ਪ੍ਰੇਮੀ ਨੇ ਇਸੀ ਤਰ੍ਹਾਂ ਇੱਕ ਮਨ ਹੋ ਕੇ ਪਾਠ ਸ਼ੁਰੂ ਕਰ ਦਿੱਤਾ। ਪਾਠ ਕਰੀਂਗਿਆ, ਜਦੋਂ ਸਲੋਕ ਦੇ ਨੇੜੇ ਪਹੁੰਚ ਗਿਆ, ਕੋਈ ਚਿੱਤ ਵਿੱਚ ਸੰਕਲਪ ਨਹੀਂ ਉਸਨੇ ਉਠਾਇਆ। ਭਜਨ ਪਾਠ ਯਾਨੀ ਭਜਨੀਕ ਚਾਰ ਕਿਸਮ ਦੇ ਹੁੰਦੇ ਹਨ, ਤਾਂ ਦੁਨੀਆਂ ਮੰਗਦੇ ਹਨ ਭਜਨ ਕਰਕੇ, ਇੱਕ ਦੀਨ ਕਹੀਏ ਪਰਲੋਕ ਮੰਗਦੇ ਹਨ, ਇੱਕ ਪ੍ਰਭੂ ਪ੍ਰਾਪਤੀ ਮੰਗਦੇ ਹਨ, ਇੱਕ ਪ੍ਰਭੂ ਨੂੰ ਮਿਲੇ ਹੋਏ ਹਨ। ਜਿਹੜੇ ਮਿਲੇ ਹੋਏ ਨੇ ਉਹਨਾਂ ਵਾਸਤੇ ਤਾਂ ਕੁਛ ਕਰਨਾ ਤਰਨਾ ਬਾਕੀ ਹੁੰਦਾ ਹੀ ਨਹੀਂ ਹੈ। ਉਹਨਾਂ ਦੀ ਬਾਬਤ ਗੁਰੂ ਜੀ ਨੇ ਕਥਨ ਕੀਤਾ, ਦਾਸ ਆਨੰਦ ਮੇਰੋ ਨਿਜ ਰੂਪ, ਦਰਸ਼ਨ ਨਿਮਕਤਾ ਪ੍ਰੀ ਮੋਚਨ, ਵਾਸਤ ਕਰਤ ਮੁਕਤ ਗਹਿਕੂਪ, ਮੇਰੀ ਬਾਂਧੀ ਭਗਤ ਛੁਡਾਵੇ, ਬਾਂਧੀ ਭਗਤਨ ਛੁੱਟੇ ਮੋਹ, ਇੱਕ ਸਮੇਂ ਮੋਗੋ ਗਏ ਬਾਨੇ ਫੁਨ ਮੋਹ ਪਏ ਜਵਾਬ ਨੂੰ। ਇਹ ਤਾਂ ਉਹਨਾਂ ਵਾਸਤੇ ਜਿਹੜੇ ਮਿਲ ਚੁੱਕੇ, ਕੁਛ ਕਰਨਾ ਕਰਨਾ ਬਾਕੀ ਨਹੀਂ ਹੁੰਦਾ। ਉਹਨਾਂ ਦਾ ਭਜਨ ਸਿਰਫ ਭਜਨ ਆਨੰਦ ਵਾਸਤੇ ਹੀ ਹੁੰਦਾ, ਆਤਮਾਨੰਦ ਵਾਸਤੇ ਹੀ, ਹੋਰ ਕੁਛ ਨੀ ਇੱਛਾ ਹੁੰਦੀ। ਉਸ ਤੋਂ ਉਰਲੇ ਦਰਜੇ ਦੇ ਜਿਹੜੇ ਹਨ, ਹੋਰ ਕੁਛ ਨੀ ਮੰਗਦੇ, ਉੱਪਰ ਕੋਈ ਮਿਲਾਪ ਚਾਹੁੰਦੇ ਹਨ। ਉਹਨੇ ਸੁਰਗ ਰਾਜ ਆਦਿ ਜੋ ਹੈ, ਇਹ ਨਾਸ਼ਵੰਤ ਪਦਵੀਆਂ ਹਨ, ਕਿਆ ਨਰਕ ਕਿਆ ਸੁਰਗ ਵਿਚਾਰਾ। ਸੰਤਨ ਦੋ ਰਾਧੇ ਹਮਕਾਂ ਕੀ ਕਾਰ ਨਾ ਕਰਤੇ ਆਪਣੇ ਗੁਰ ਪ੍ਰਸ਼ਾਦੇ, ਨਰਕ ਸੁਰਗ ਤੇ ਮੈਂ ਰਿਹਾ ਸਤਿਗੁਰ ਕੇ ਪ੍ਰਸ਼ਾਦ, ਚੰਦ ਚਮਨ ਕੀ ਮੌਜ ਮੇ ਰਹੋ ਅੰਤਰ ਆਰ। ਨਰਕ ਸੁਰਗ ਉਰਲੇ ਦਰਜੇ ਹਨ, ਨਰਕਾਂ ਜਾਂਦੇ ਨੇ ਪਾਪੀ, ਸੁਰਗਾਂ ਜਾਂਦੇ ਹਨ ਪੁੰਨੇ। ਕਿਹੜਾ ਨਰਕ ਕਿਹੜਾ ਸੁਰਗ ਵਿਚਾਰਾ, ਆਹ
ਸੁਰਗ ਵਿਚਾਰ ਸੰਤਨ ਦੋਵੇਂ ਰਾਧੇ ਸਮਕਾਮ ਕੀ ਕਾਰ ਨਾ ਕੱਟਤੇ ਆਪਣੇ ਗੁਰ ਪ੍ਰਸ਼ਾਦੇ ਨਰਕ ਸੁਰਗ ਨਰਕਾਂ ਚ ਜਾਂਦੇ ਨੇ ਪਾਪੀ ਸੁਰਗਾਂ ਜਾਂਦੇ ਨੇ ਪੁੰਨੀ ਪਰ ਭਗਤਾਂ ਦੀ ਗਤੀ ਇਦੋਂ ਉੱਚੀ ਹੈ ਦੋਨਾਂ ਨੂੰ ਰੱਦੀ ਕਰ ਦਿੱਤਾ ਪ੍ਰਭੂ ਪਿਆਰਿਆਂ ਨੇ ਇੱਕ ਦਫ਼ਾ ਸ੍ਰੀ ਰਾਮ ਚੰਦਰ ਜੀ ਦਾ ਦਰਬਾਰ ਲੱਗਿਆ ਉਸਦੇ ਵਿੱਚ ਉਹਨਾਂ ਦੇ ਵਜ਼ੀਰ ਮਿਸ਼ੀ ਹਲਕਾਰ ਵੀ ਬੈਠੇ ਨੇ ਕਿਉਂਕਿ ਅਯੁੱਧਿਆ ਦੇ ਰਾਜਾ ਸਨ ਇਹ ਵਿਸ਼ਨੂੰ ਦਾ ਅਵਤਾਰ ਵੀ ਸਨ ਔਰ ਰਿਸ਼ੀ ਮੁਨੀ ਮਹਾਤਮਾ ਵੀ ਬੈਠੇ ਹਨ ਸੋ ਰਾਮ ਚੰਦਰ ਜੀ ਨੂੰ ਹੱਸਦਿਆਂ ਦੇ ਕੇ ਇਹਦੇ ਗੁਰੂ ਵਸ਼ਿਸ਼ਟ ਪੁੱਛਣ ਲੱਗੇ ਰਾਮ ਜੀ ਆਪ ਕਿਉਂ ਹੱਸਦੇ ਹੋ ਹੱਸਣ ਦਾ ਕੀ ਸਬੱਬ ਹੈ ਕੀ ਕਾਰਨ ਹੈ ਉਹ ਕਹਿਣ ਲੱਗੇ ਮਹਾਰਾਜ ਇਹ ਇੱਕ ਕੀੜਾ ਹੈ ਜਿਹਦੀਆਂ ਪਿਛਲੀਆਂ ਦੋ ਟੰਗਾਂ ਟੁੱਟੀਆਂ ਹੋਈਆਂ ਹਨ ਕੰਧ ਉੱਪਰ ਚੜ੍ਹਨ ਦੀ ਕੋਸ਼ਿਸ਼ ਕਰਦਾ ਹੈ ਗਿਰ ਜਾਂਦਾ ਫਿਰ ਕੋਸ਼ਿਸ਼ ਕਰਦਾ ਫਿਰ ਗਿਰ ਜਾਂਦਾ ਮੈਂ ਇਹਨੂੰ ਵੇਖ ਕੇ ਹੱਸਣਾ ਇਹ ਸੁਣ ਕੇ ਕਹਿਣ ਲੱਗੇ ਪਿਛਲੀਆਂ ਦੋ ਟੰਗਾਂ ਟੁੱਟੀਆਂ ਹਨ ਤਾਕਤ ਨਹੀਂ ਉਹ ਟੰਗਾਂ ਵਿੱਚ ਕੰਧ ਤੇ ਕਿਵੇਂ ਚੜ੍ਹ ਸਕਦਾ ਹੈ ਗਿਰ ਜਾਂਦਾ ਹੱਸਣ ਦਾ ਕੀ ਕਾਰਨ ਕਹਿਣ ਲੱਗਾ ਮਹਾਰਾਜ ਹੱਸਣ ਦਾ ਕਾਰਨ ਤਾਂ ਇਹ ਹੈ ਕਿ ਕੀੜਾ ਪਹਿਲਾਂ 14 ਦਾ ਸਵਰਗ ਦਾ ਰਾਜਾ ਇੰਦਰ ਬਣ ਚੁੱਕਿਆ ਹੁਣ ਕੀੜਾ ਬਣਿਆ ਹੋਇਆ ਕਿਸੇ ਵਿਨਾਸ਼ੀ ਪਦਵੀ ਨੂੰ ਪ੍ਰਾਪਤ ਨਾ ਹੋਇਆ ਵਿਨਾਸ਼ੀ ਪਦਵੀ ਉਹਨੂੰ ਕਹਿੰਦੇ ਨੇ ਜੀ ਤੋਂ ਕਦੇ ਗਿਰਨਾ ਨੀ ਹੁੰਦਾ ਜੀ ਤੋਂ ਉੱਚੀ ਪਦਵੀ ਕੋਈ ਨੀ ਜਿਸ ਦੇ ਵਿੱਚ ਦੁੱਖ ਦਾ ਨਾਮ ਨਿਸ਼ਾਨ ਨੀ ਉਸਨੂੰ ਪਦਵੀ ਉਤਕ੍ਰਿਸ਼ਟ ਪਦਵੀ ਐਨੇ ਪਰਮ ਪਦਵੀ ਕਹਿੰਦੇ ਇਸ ਕਰਕੇ ਸੰਤਾਂ ਨੂੰ ਅਵਸਥਾ ਪ੍ਰਾਪਤ ਹੋਈ ਹੋਣ ਕਰਕੇ ਇਹ ਇਸਨੂੰ ਕਦ ਪਸੰਦ ਕਰਦੇ ਨੇ ਖੈਰ ਉਹ ਵਿਚਾਰ ਆ ਉਹ ਭਾਈ ਪਾਠ ਕਰ ਰਿਹਾ ਹੈ ਮਨ ਚਿੱਤ ਲਗਾ ਕੇ ਗੁਰੂ ਜੀ ਸੁਣ ਰਹੇ ਹਨ ਸੋਚਿਆ ਵੀ ਇਹਨੇ ਚਿੱਤ ਵਿੱਚ ਸੰਕਲਪ ਕੋਈ ਨੀ ਉਠਾਇਆ ਸ਼ੈਕਾਮ ਭਗਤੀ ਨਿਸ਼ਕਾਮ ਭਗਤੀ ਇੱਕ ਤਾਂ ਭਗਤੀ ਕਿਸੇ ਇੱਛਾ ਨੂੰ ਰੱਖ ਕੇ ਕਰਨੀ ਹੈ ਕੁਛ ਮੰਗਣਾ ਹੈ ਇੱਕ ਦੂਸਰੇ ਦਰਜੇ ਵਿੱਚ ਆਪਣਾ ਤਨ ਮਨ ਧਨ ਮੈਂ ਮੇਰੀ ਸਭ ਕੁਛ ਉਹਦੀ ਭੇਟ ਚਾੜਨਾ ਹੈ ਦੋਨਾਂ ਚ ਕਿੰਨਾ ਫਰਕ ਹੈ ਦੋਨਾਂ ਚ ਫਰਕ ਕਿਉਂ ਹੈ ਇੱਕ ਤਾਂ ਮੰਗਦਾ ਕੁਛ ਨਾ ਕੁਛ ਭਗਤੀ ਕਰਕੇ ਇੱਕ ਕੋਈ ਮੰਗਦਾ ਕੁਛ ਨਹੀਂ ਬਲਕਿ ਤਨ ਮਨ ਧਨ ਮੈਂ ਮੇਰੀ ਵੀ ਪ੍ਰਭੂ ਦੀ ਭੇਟ ਚਾੜ ਦਿੰਦਾ ਹੈ ਦੋਨਾਂ ਚ ਕਿਤਨਾ ਫਰਕ ਤੁਸੀਂ ਆਪਣੇ ਆਪ ਹੀ ਸੋਚੋ ਸਰ ਇਹ ਐਵੇਂ ਸਮਝ ਲਓ ਕਿ ਵੀ ਇਹ ਮਿਸਾਲ ਇੱਕ ਕੋਈ ਜ਼ਿਮੀਦਾਰ ਹੈ ਲੈਂਡਲੋਰਡ ਹੈ ਉਹਦਾ ਲੜਕਾ ਵੀ ਫਾਰਮ ਵਿੱਚ ਕੰਮ ਕਰਦਾ ਉਹਦੇ ਨੌਕਰ ਵੀ ਕੰਮ ਕਰਦੇ ਹਨ ਜਿਹੜੇ ਨੌਕਰ ਹਨ ਉਹ ਲੈਂਦੇ ਹਨ ਤਨਖਾਹ ਕੰਮ ਵੀ ਉਹ ਵੀ ਉਹਨਾਂ ਕਰਦੇ ਹਨ ਲੇਕਿਨ ਉਹ ਲੈਂਡਲੋਰਡ ਦਾ ਜਿਹੜਾ ਲੜਕਾ ਹੈ ਉਹ ਵੀ ਕੰਮ ਕਰਦਾ ਉਹ ਤਨਖਾਹ ਨਹੀਂ ਲੈਂਦਾ ਕਿਉਂ ਉਹ ਤਨਖਾਹ ਨਾ ਲੈਣ ਕਰਕੇ ਸਿਰਫ ਉਹਦਾ ਪੁੱਤਰ ਹੈ ਲੈਂਡਲੋਰਡ ਦਾ ਉਹਦੀ ਪ੍ਰੋਪਰਟੀ ਦਾ ਮਾਲਕ ਬਣੇਗਾ ਇਸੇ ਤਰ੍ਹਾਂ ਜਿਹੜੇ ਕੁਛ ਮੰਗਦੇ ਹਨ ਉਹ ਨੌਕਰੀ ਨਹੀਂ ਸਮਝ ਲਓ ਭਗਤੀ ਕਰਕੇ ਜਿਹਨਾਂ ਨੇ ਤਨ ਮਨ ਧਨ ਜਪ ਤਪ ਪਾਠ ਪੂਜਾ ਮੈਂ ਮੇਰੀ ਪ੍ਰਭੂ ਦੀ ਭੇਟ ਚਾੜਤੀ ਉਹ ਪ੍ਰਭੂ ਦੇ ਪੁੱਤਰ ਹੋ ਗਏ ਇੰਨਾ ਫਰਕ ਹੈ ਇਸ ਕਰਕੇ ਇਹ ਗੁਰਮੁਖ ਅਵਸਥਾ ਹੈ ਉਹ ਜੀ ਜਿੱਥੇ ਕੁਛ ਮੰਗਣਾ ਹੈ ਉਹ ਅਜੇ ਉਰਲੀ ਅਵਸਥਾ ਹੈ ਇਉਂ ਕਰਕੇ ਇਹ ਸਿੱਖ ਭਾਈ ਗੋਪਾਲਾ ਪਾਠ ਕਰੇਗੀ ਆ ਪਰ ਚਿੱਤ ਵਿੱਚ ਸੰਕਲਪ ਕੋਈ ਨਾ ਉਠਾਇਆ ਸ਼ਾਸਨ ਨਿਸ਼ਕਾਮ ਭਗਤੀ ਦਾ ਬਹੁਤ ਵੱਡਾ ਦਰਜਾ ਹੈ ਨਿਸ਼ਕਾਮ ਪੁਰਸ਼ ਤੋਂ ਤਾਂ ਪਰਮੇਸ਼ਰ ਵੀ ਡਰਦਾ ਕਿਵੇਂ ਜਿਵੇਂ ਇੱਕ ਕੋਈ ਰਾਜਾ ਹੈ ਦੂਸਰੀ ਵਿਲਾਇਤ ਨੂੰ ਜਾਂਦਾ ਹੈ ਉਸਦੇ ਕਈ ਰਾਣੀਆਂ ਹਨ ਵਾਪਸੀ ਦਾ ਖਿਆਲ ਸਮਝ ਕੇ ਉਸਨੇ ਸਭ ਨੂੰ ਚਿੱਠੀਆਂ ਲਿਖੀਆਂ ਵੀ ਇਹ ਦੇਸ਼ ਦੇ ਵਿੱਚ ਆਹ ਕੁਛ ਆਹ ਚੀਜ਼ਾਂ ਚੰਗੀਆਂ ਹਨ ਲਿਖ ਭੇਜੋ ਜੋ ਕੁਛ ਮੰਗਵਾਉਣਾ ਹੈ ਕਿਸੇ ਨੇ ਉਹ ਅਸੀਂ ਲੈਂਦੇ ਆਵਾਂਗੇ। ਸਲਾਹ ਤਾਰੀਖ ਨੂੰ ਵਾਪਸ ਆ ਰਹੇ ਹਾਂ। ਕਿਸੇ ਰਾਣੀ ਨੇ ਕੁਛ ਲਿਖਤਾ, ਕਿਸੇ ਨੇ ਕੁਛ, ਕਿਸੇ ਨੇ ਕੁਛ ਲਿਖਤਾ, ਲੇਕਿਨ ਜੋ ਪਟਰਾਣੀ ਸੀ ਉਸਨੇ ਕੁਛ ਨਹੀਂ ਲਿਖਿਆ। ਇੱਕ ਲਾਲ ਸਿਆਹੀ ਨਾਲ ਸੱਸਾ ਅੱਖਰ ਪਾ ਕੇ ਲਿਫਾਫੇ ਵਿੱਚ ਬੰਦ ਕਰਕੇ ਭੇਜ ਦਿੱਤਾ। ਸ਼ਬਦੀ ਚਿੱਠੀਆਂ ਪੜ੍ਹੀਆਂ ਰਾਜਾ ਨੇ, ਉਹਨਾਂ ਦੀਆਂ ਚੀਜ਼ਾਂ ਜਿਹੜੇ ਜਿਹੜੇ ਮੰਗਵਾਈਆਂ ਪੈਕ ਕਰਵਾ ਕੇ ਰੱਖ ਲਈਆਂ। ਲੇਕਿਨ ਪਟਰਾਣੀ ਦੀ ਚਿੱਠੀ ਪੜ੍ਹ ਕੇ ਉਸਦੇ ਚਿੱਤ ਵਿੱਚ ਪਹਿਲਾਂ ਤਾਂ ਬੜਾ ਗੁੱਸਾ ਆਇਆ ਵੀ ਕੀ ਕੀਤਾ ਇਹਨੇ, ਮੈਨੂੰ ਮਾਹੌਲ ਕੀਤਾ। ਪਰ ਫਿਰ ਸੋਚਦਾ ਹੈ ਵੀ ਪਟਰਾਣੀ ਗੁਰੂ ਸੁਸ਼ੀਲਾ ਪਰਮਾਤਮਾ ਤਬਰਤਾ ਕਦੇ ਸੁਪਨੇ ਵਿੱਚ ਮਾਹੌਲ ਕਰਨ ਵਾਲੀ ਨਹੀਂ, ਇਹ ਨਹੀਂ ਹੋ ਸਕਦਾ। ਵਜ਼ੀਰ ਨੂੰ ਬੁਲਾਇਆ, ਵਜ਼ੀਰ ਨੂੰ ਕਹਿਣ ਲੱਗਾ ਇਹਦਾ ਮਤਲਬ ਹੱਲ ਕਰੋ ਕਿਆ। ਵਜ਼ੀਰ ਬੜਾ ਸਿਆਣਾ ਸੀ, ਲੱਗਿਆ ਸਰਕਾਰ ਮੈਂ ਰਾਤ ਨੂੰ ਸੋਚਾਂਗਾ। ਰਾਤ ਦੇ ਵੇਲੇ ਉਸਨੇ ਸੋਚਿਆ ਵੀ ਪਟਰਾਣੀ ਬੜੀ ਸੁਸ਼ੀਲਾ ਪਰਮਾਤਮਾ ਪਤਵਰਤਾ, ਕਦੇ ਵੀ ਰਾਜਾ ਨੂੰ ਸੁਪਨੇ ਵਿੱਚ ਮਾਹੌਲ ਕਰਨ ਦੀ ਉਹਦੀ ਆਦਤ ਨਹੀਂ ਹੈ, ਇਹ ਕੈਸੇ ਹੋ ਸਕਦਾ ਹੈ ਉਸਨੂੰ ਮਾਹੌਲ ਕਰੇ। ਅਖੀਰ ਉਸਨੇ ਲਾਲ ਸਿਆਹੀ ਨਾਲ ਸੱਸਾ ਲਿਖਿਆ ਸੀ, ਇਹ ਮਤਲਬ ਕੱਢਿਆ ਲਾਲ ਸਾ। ਦੂਸਰੇ ਦਿਨ ਆ ਕੇ ਕਹਿਣਾ ਸਰਕਾਰ ਪਟਰਾਣੀ ਦਾ ਭਾਵ ਤਾਂ ਇਹ ਹੈ ਮੈਨੂੰ ਕੁਛ ਨਹੀਂ ਚਾਹੀਦਾ, ਮੈਨੂੰ ਤਾਂ ਆਪਦੇ ਦਰਸ਼ਨ ਦੀ ਹੀ ਲਾਲਸਾ ਹੈ। ਰਾਜਾ ਇਹ ਸੁਣ ਕੇ ਬਹੁਤ ਖੁਸ਼ ਹੋਇਆ, ਵਾਕਈ ਭਾਵ ਵੀ ਉਹਦਾ ਇਹੀ ਕੁਛ ਸੀ। ਇਸ ਅਵਸਥਾ ਨੂੰ ਇਉਂ ਦੱਸਿਆ ਨਾ,
ਜੀ ਮੈਂ ਰਾਜ ਮੁਕਤ ਨਹੀਂ ਮੰਗਦਾ ਪ੍ਰੀਤੀ ਤੇਰੇ ਚਰਨਾਂ ਦੀ,
ਸਭ ਮਦ ਨਿਰਾਰੇ, ਰਾਜ ਨਾ ਚਾਹੋ ਮੁਕਤ ਨਾ ਚਾਹੋ,
मन प्रीत चरण कमला दे। जदों वजीर ने यह गल कही राजा बहुत खुश होया, वापस अपने देश चले गए। राजा सीधा पटराणी के महलों में पहुंचता, और जिहड़ी जिहड़ी चीज जिसने मंगवाई सी उस राणी के महल में भेज दिती गई। एक दिन गुजरिया, दो चार दस भी दिन गुजरे, होर राणिया वालों उन्हां दीआं गोलियां राही संदेश आउंदे हन, सुनेहे आउंदे हन, सरकार दर्शन दिओ। कितने दिन हो गए आप नूं आया नूं, इह कहिंदा है राजा गोली नूं भी पुछो तुसीं अपनी राणी नूं जाके भी जिहड़ी चीज तुसीं मंगाई मिल गई कि ना, क्योंकि उह तां मिल गई। बस कह लगे मेरी मंग तो पटराणी ने की, मैं वो महल में पहुंच गया, जिहड़ी जिहड़ी चीज तुसी मंगी तुहानू मिल गई। यह दृष्टांत है, वाहिगुरु अंतरजामी राजान राज है, जिहड़े भगती करने वाले मानव दीआं राणियां, जो कुछ कोई मंगता है, जो जो मांगे सोई सोई पावे, से भर के चरण रसें। भगती विच सब कुछ ही है जी तगड़ा होकर करे, पर जिहड़े कुछ नहीं मंगते, निकाम निष्काम केवल चरण की प्रीत मंगते हैं, वाहिगुरु अंतरयामी अंध हिरदे रूपी महल में आप खुद जाके निवास करता है, आप मिलता है। क्यों? इसी तरह निकाम भगती का फल बहुत वड्डा है। एक कोई राजा अपने बाग में टहलता फिरदा, मालण ने सेरा गुंदा जल्दी जल्दी उतों फुले कट्ठे करके राजा की भेट किया। राजा ने खजानची जो नाल सीखे है इसन 5 रुपए इनाम दे। मालन ने हाथ जोड़ के नहीं सका, चंगा कहेंगे 5 मोहर देते। मालन ने फिर के नहीं सरका, अच्छा 50 मोहर दे, नहीं सरका, अच्छा 500 मोहर दे। जूं जूं त्याग करेंगे राजा वधिया, 500 मोहर नहीं सरका। जो राजा ने देखा भी 500 मोहर तक किसी चीज का अंगीकार नहीं कर भी, चंगा कहन लगे जे तू एह जी निष्काम है तो तू मेरी धर्म की भैन हो, ये वास्ते बड़ा महल तैयार हो जाए, कितने पिंडा की जागीर इस दिन लगी जा। यानी नेकामता के बदले कितना वड्डा दर्जा मिले, 5 रुपए 5 मोहर 500 ला लेने की सी पुछनी, आ दर्जा कितना वड्डा। इसी तरह नेकामता का फल जिहड़ा है बहुत वड्डा है। एक होर इसी तरह दृष्टांत, एक राजे नूं वैराग लग गया, घर बार छड के वह एकांत जाके भगती करने की इच्छा रखता है। उसने सुनाई कर दिती, मैं फलां तारीख चला जाना, जिसने जो कुछ मंगना मंग लो। उसके दरअसल कोई औलाद नहीं सी, बच्चा लड़का नहीं सी जो कि तख्त का मालिक बने। जो किसी ने कुछ मंगना मंग लो, कोई कहें मैंने सरकार एक पिंड दे दो, कोई कहें दो पिंड दे दो, कोई कहें मैंने हाथी दे दो, कोई ना घोड़ा दे, जो कुछ मंगे कहें देंगे। एक वह हजूरी सेवक सी जो भुखी मार रहा सी, उन्होंने कहा तू भी कुछ मंग ला, और चुप रहा। दोबारा कह लग्या भाई सारे ने कुछ कुछ मंगे, तू भी कुछ मंग, वो कह तो फिर चुप रहा। तीजी दफा कह तीसरा बचन है मंग कुछ, उसने हौली देकर राजे ने पक्षी मारते मारते पक्षी लगा दी। मतलब कि कहने सरकार मैं कुछ नहीं चाहता, मैनू अपनी सेवा विच रखो, जिथे तुसी जाओ मैं थोड़ी सेवा करा करांगा। इनी गल इतनी नेकाम तो उसकी देख के चंगा, अच्छा अगर तेरे जीत जा त्याग है जा मेरे बच्चा कोई नहीं, तू मेरा धर्म का पुत्र होके मैं तेन तख दिना, तख का मालिक बना, सारे राज भाग का मालिक बना। इन्हें निकामता का फल शासन बहुत वड्डा हुंदा है। गुरु हरगोबिंद महाराज ने देखिया, यह सिख भाई गोपाले ने कोई चीज नहीं मंगी, कोई चित विच फुरना नहीं उठाया, पाठ करदे कोई इच्छा नहीं रखी, इन्हू की दिता जाए। सोचिया भी चलो इन्हें मंगया कुछ नहीं, इस नूं दाता बनाने। सोचिया भी एक शलोक रहिंदा है, शलोक पढ़े तो बाद इस गद्दी ते बिठा के सारिया गुरु नानक दी शक्तियां दे देंगे। ये सोचिया, आप जी ने अपना गोडा उठाया, आसन हिलाया। तो इतने में जो पढ़न लगा पवन गुरु पाणी पिता माता धरत महत, ਉਹਦੇ ਚਿੱਤ ਵਿੱਚ ਇੱਕ ਫੁਰਨਾ ਪੈਦਾ ਹੋ ਗਿਆ। ਗੁਰੂ ਹਰਗੋਬਿੰਦ ਮਹਾਰਾਜ ਦੀ ਖੁਸ਼ੀ ਚੰਗੇ ਘੋੜੇ ਚੰਗੇ ਸ਼ਸਤਰ ਲਿਆਉਣ ਵਾਲੇ ਉੱਪਰ ਹੁੰਦੀ ਸੀ। ਕਾਬਲ ਦਾ ਇੱਕ ਸਿੱਖ ਸੀ, 5 ਘੋੜੇ ਸਵਾ ਸਵਾ ਲੱਖ ਦੀ ਕੀਮਤ ਦੇ ਲੈ ਕੇ ਹਾਜ਼ਰ ਹੋਇਆ। ਇੱਕ ਬੜਾ ਸੁੰਦਰ ਪੁਸ਼ਾਕਾ, ਇੱਕ ਖੰਡਾ, ਇੱਕ ਬਾਜ਼। ਗੁਰੂ ਜੀ ਨੇ ਜਿਹਨਾਂ ਵਿੱਚੋਂ ਇੱਕ ਘੋੜਾ ਆਪਣੀ ਸਵਾਰੀ ਵਾਸਤੇ ਰੱਖਿਆ, ਇੱਕ ਘੋੜਾ ਪਹਿਨਦੇ ਸਾਨੂੰ ਦਿੱਤਾ, ਉਹ ਪੁਸ਼ਾਕਾ ਵੀ ਪਹਿਨਦੇ ਸਾਨੂੰ ਦੇ ਦਿੱਤਾ, ਕਿਉਂਕਿ ਪਹਿਨਦੇ ਖੰਡਾ ਕਦ ਗੁਰੂ ਜੀ ਦੇ ਕਦ ਵਰਗਾ ਹੀ ਸੀ। ਤੇ ਉਹ ਖੰਡਾ ਵੀ ਉਹਨੂੰ ਦੇ ਦਿੱਤਾ ਵੀ ਇਹ ਘੋੜੇ ਤੇ ਸਵਾਰ ਹੋ ਕੇ ਰੋਜ਼ ਦਰਬਾਰ ਵਿੱਚ ਹਾਜ਼ਰ ਹੋ ਗਿਆ, ਇਹ ਪੁਸ਼ਾਕ ਪਹਿਨ ਕੇ ਆਇਆ ਕਰ, ਖੰਡਾ ਤੇਰੇ ਗਾਤਰੇ ਸਜਿਆ ਹੋ ਗਿਆ। ਬਾਜ ਬਾਬੇ ਗੁਰਦਿੱਤ ਨਾਥ ਦੇ ਵੱਡੇ ਸਾਹਿਬਜ਼ਾਦੇ ਨੂੰ ਦੇ ਦਿੱਤਾ, ਇੱਕ ਘੋੜਾ ਦਿੱਤਾ, ਇੱਕ ਘੋੜਾ ਭਾਈ ਬੀਬੀ ਚੰਦ ਦੇ ਦਿੱਤਾ, ਇੱਕ ਘੋੜਾ ਅਜੇ ਖੜਾ ਸੀ ਤਬੇਲੇ ਵਿੱਚ, ਉਹ ਕਿਸੇ ਨੂੰ ਨਹੀਂ ਸੀ ਦਿੱਤਾ। ਉਹ ਜਦੋਂ ਸਲੋਕ ਪੜ੍ਹਨ ਲੱਗਾ, ਸਿੱਖ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹੱਤ ਜਿਸ ਰਾਤ ਦੋਈ ਦਾਈ ਦਾ ਖੇਲ ਹੈ ਸਗਲ ਜਗ। ਅਜੇ ਤੱਕ ਤਾਂ ਕੋਈ ਫੁਰਨਾ ਨਹੀਂ ਸੀ ਚਿੱਤ ਵਿੱਚ ਉਠਾਇਆ, ਲੇਕਿਨ ਉਹਦੇ ਚਿੱਤ ਵਿੱਚ ਖਿਆਲ ਆਇਆ ਗੁਰੂ ਜੀ ਮੈਨੂੰ ਉਹ ਘੋੜਾ ਦੇ ਦੇ। ਇੰਨੀ ਗੱਲ ਚਿੱਤ ਵਿੱਚ ਸੰਕਲਪ ਕਰਨ ਦੀ ਦੇਰ ਸੀ, ਗੁਰੂ ਜੀ ਚੱਟ ਚਮਕੜਾ ਮਾਰ ਕੇ ਸਿੱਧਰ ਨੂੰ ਬੈਠ ਗਏ। ਜਾਂ ਤਾਂ ਉੱਠ ਕੇ ਵੀ ਜਲਦੀ ਇਹਨੂੰ ਇੱਥੇ ਬਿਠਾ ਦੇ, ਸਾਰੀ ਸ਼ਕਤੀਆਂ ਗੁਰਾਨ ਵਾਲਿਆਂ ਦੇ ਦਾਂਗੇ, ਨੇ ਕੰਮ ਤਾਂ ਇਤਨਾ ਵੱਡਾ ਫਲ। ਅਖੀਰ ਜਿਹੜਾ ਜਿੰਨੀ ਨਾਮ ਤੇ ਆ ਗਏ ਮੁਸ਼ਕਤ ਕਾਲ ਨਾਨਕ ਦੇ ਮੁਖ ਉਜਲੇ ਖੇਤੀ ਛੁੱਟੀ ਨਾ। ਇਹ ਪੜ੍ਹਿਆ ਗੁਰੂ ਜੀ ਮੁਸਕਰਾ ਕੇ ਕਹਿਣਗੇ, ਭਾਈ ਉਹ ਘੋੜਾ ਜਿਹੜਾ ਖੜਾ ਤਬੇਲੇ ਵਿੱਚ, 5ਵਾਂ ਘੋੜਾ ਜਿਹੜਾ ਕਾਬਲ ਤੋਂ ਸਿੱਖ ਲਿਆ ਸੀ, ਜ਼ਮੀਨ ਕੱਸ ਕੇ ਲਿਆ ਦੋ ਇਸ ਨੂੰ, ਮੈਂ ਤੇ ਉਸਨੂੰ ਬਹੁਤ ਵੱਡੀ ਦਾਤ ਦੇਣ ਲੱਗਾ ਸੀ, ਪਰ ਜਿਤਨੀ ਦੇਰ ਤੱਕ ਇਹ ਨਿਹਕਾਮ ਸੀ ਉਹਨਾਂ ਨੇ ਚੁੰਕਿ ਫੁਰਨਾ ਉਠਾ ਲਿਆ, ਉਹ ਮੰਗ ਮੰਗ ਲਈ ਚ ਉਹ ਵੀ ਸਵਾ ਲੱਗਦਾ ਬੜੀ ਚੰਗੀ ਹੈ। ਇਹ ਅਨੁਸ਼ਾਸਨ ਬਾਣੀ ਪੜ੍ਹਨ ਦਾ ਕਿਤਨਾ ਫਲ ਹੈ, ਗੁਰੂ ਜੀ ਕਹਿੰਦੇ ਕਰੋੜਾਂ ਯੱਗਾਂ ਦਾ ਫਲ ਬਾਣੀ ਪੜ੍ਹਨ ਦਾ ਹੈ। ਇਸ ਵਾਸਤੇ ਗੁਰੂ ਜੀ ਸਾਨੂੰ ਵਾਰ ਵਾਰ ਬਾਣੀ ਪੜ੍ਹਨੀ ਤਾਕੀਦ ਕਰਦੇ ਹਨ, ਇਹ ਵਿੱਚ ਭੋ ਮੋਖ ਦੋਵੇਂ ਹਨ।
ਗੁਰਬਾਣੀ ਗੁਰਬਾਣੀ ਗਾਵੋ ਗੁਰਬਾਣੀ
ਸਾਧਨ। ਸਿਮਰਨ ਗੁਰਮੰਤਰ ਦਾ ਹੈ, ਉਹਦੀਆਂ ਯੁਕਤੀਆਂ ਉਕਤੀਆਂ ਦਾ ਇਸ਼ਾਰਾ ਕੱਲ ਕੀਤਾ ਸੀ। ਬਾਕੀ ਗੁਰਬਾਣੀ ਆਦ ਅਵਸਥਾ ਵਿੱਚ ਗੁਰਬਾਣੀ ਦੇ ਸਾਧਨ ਹੁੰਦੇ ਹਨ। ਗੁਰੂ ਘਰ ਦੇ ਵਿੱਚ ਗੁਰਸਿੱਖਾਂ ਮਹਾਂਪੁਰਖਾਂ ਨੇ ਵੱਡੇ ਵੱਡੇ ਬਾਣੀ ਦੇ ਸਾਧਨ ਕੀਤੇ, ਕਈ ਕਈ ਸੌ ਪਾਠ ਜਪੀ ਸਾਹਿਬ ਦਾ, 25-25 ਪਾਠ ਸੁਣੇ ਸਾਹਿਬ ਦੇ ਰੋਜ਼ਾਨਾ ਬੜੀ ਦੇਰ ਤੱਕ ਕਰਨੇ, ਇਹਦੇ ਨਾਲ ਬਿਰਤੀ ਅਤੀ ਸੂਕਸ਼ਮ ਹੋ ਜਾਂਦੀ ਹੈ, ਮਨ ਦੀਆਂ ਅੜਵਾਈਆਂ ਨਿਕਲ ਜਾਂਦੀਆਂ। ਜਿਵੇਂ ਘੋੜਾ ਅੜਬ ਹੋਵੇ ਸਵਾਰ ਉਹਨੂੰ ਚੱਕਰ ਪਾਉਂਦਾ, ਚੱਕਰ ਪਾਏ ਨਾ ਉਹਦੀ ਅੜਵਾਈ ਨਿਕਲਦੀ ਨੀ, ਸਿੱਧਾ ਘੋੜੇ ਨੂੰ ਉਠਾਓ ਉਹਦੀ ਅੜਵਾਈ ਨੀ ਨਿਕਲੇਗੀ, ਉਹ ਲਗਾਮ ਨੂੰ ਦੰਦਾ ਹੇਠਾਂ ਦਬਾ ਲਏਗਾ, ਲੇਕਿਨ ਜੋ ਚੱਕਰ ਪਾਏਗਾ ਸਵਾਰ ਫਿਰ ਉਹਦੀ ਅੜਵਾਈ ਖਤਮ ਹੋ ਜਾਂਦੀ। ਗੁਰਬਾਣੀ ਦੇ ਪਾਠ ਵਾਰ ਵਾਰ ਕਰਨੇ ਇਤਨੇ ਜ਼ਿਆਦਾ, ਉਹ ਵੀ ਮਨ ਦੀ ਅੜਵਾਈ ਨਿਕਲ ਜਾਂਦੀ ਹੈ, ਇਉਂ ਹੌਲੀ ਹੌਲੀ ਸ਼ੁੱਧ ਹੋ ਜਾਂਦਾ ਹੈ। ਫਿਰ ਸਿਮਰਨ ਦੇ ਯੋਗ ਸਿਮਰਨ ਇੱਕ ਅੱਖਰ ਹੈ, ਇੱਕ ਅੱਖਰ ਹਰ ਮਨ ਵਾਸਤੇ, ਨਾਨਕ ਇਹ ਇਸੀ ਸਿਮਰਨ ਦਾ ਅਧਿਕਾਰੀ ਹੋ ਜਾਂਦਾ, ਸਵਾਸ ਸਵਾਸ ਸਿਮਰਨ ਸੌਖਾ ਹੋ ਜਾਂਦਾ। ਪਰਾ ਬਾਣੀ ਬਿਰਤੀ ਚ ਕੱਲ ਹਿਰਦੇ ਮੱਧਮਾ ਬਾਣੀ ਵਿਚ ਕੱਲ ਜਿਹੜੀਆਂ ਅਰਜ਼ਾਂ ਕੀਤੀਆਂ ਸੀਗੀਆਂ ਉਹ ਸਾਰੀਆਂ ਇਸ ਦੇ ਹੌਲੀ ਹੌਲੀ ਸਿਮਰਨ ਦੇ ਆਸਰੇ ਘੱਟ ਜਾਂਦੀਆਂ। ਇਸ ਕਰਕੇ ਗੁਰੂ ਘਰ ਦੇ ਵਿਚ ਬਾਣੀ ਔਰ ਨਾਮ ਇਹ ਦੋ ਸਾਧਨ ਹਨ ਜਿਹੜੇ ਦੇ ਜੀਵਨ ਨੂੰ ਸੁਖਦਾਈ ਬਣਾਉਣ ਵਾਲੇ ਔਰ ਕਲਿਆਣਦਾਇਕ। ਇਸ ਸੁਰਗੁਣ ਦੁਨੀਆਂ ਚਾਹੁੰਦੀ ਹੈ, ਬਲਕਿ ਇਹਦੇ ਆਸਰੇ ਦੁਨੀਆਂ ਤੇ ਸੁਰਗੁਣ ਨੂੰ ਨੀਚੇ ਲੈ ਆਉਂਦੇ ਨੇ, ਯਾਨੀ ਉਹਦਾ ਮਨ ਪੂਰਾ ਸ਼ਾਂਤ ਰੂਪ ਹੋ ਜਾਂਦਾ ਹੈ। ਉਹਨਾਂ ਦੀ ਦਿਸ਼ ਵੀ ਇਹ ਜਗ ਹਰ ਕਾ ਰੂਪ ਵੈਕੁੰਠ ਰੂਪ ਹੋ ਜਾਂਦਾ ਹੈ। ਇਸ ਕਰਕੇ ਗੁਰਮਤਿ ਸਾਨੂੰ ਦੱਸਦੀ ਹੈ ਸਾਰੀਆਂ ਨਦੀਆਂ ਉਹਨਾਂ ਵਾਸਤੇ ਗੰਗਾ ਰੂਪ ਹੋ ਜਾਂਦੀਆਂ, ਸਾਰੇ ਦਰਖਤ ਉਹਨਾਂ ਵਾਸਤੇ ਕਲਪ ਵਿੱਚ ਹੋ ਜਾਂਦੇ ਹਨ, ਜਿਹੜੇ ਐਸੇ ਵਿਆਸੀ ਜਿਹਨੇ ਮਨ ਪ੍ਰਭੂ ਦੇ ਨਾਮ ਦੀ ਲਿਵਲੀਨ ਹੋ ਕੇ ਸ਼ਾਂਤ ਚਿੱਤ ਹੋ ਗਿਆ ਹੈ, ਜਿਹਨਾਂ ਨੂੰ ਸੰਤੁਸ਼ਟੀ ਪ੍ਰਾਪਤ ਹੋ ਗਈ ਹੈ। ਸੋ ਉਹ ਸਾਰੇ ਮਨੁੱਖ ਉਹਨਾਂ ਦੇ ਪਾਦੇ ਦੇਵਤਾ ਬਣ ਜਾਂਦੇ ਹਨ। ਉਹ ਵੈਕੁੰਠ ਉਹਨਾਂ ਦੇ ਚਿੱਤ ਵਿੱਚੋਂ ਖਤਮ ਹੋ ਜਾਂਦੀ ਹੈ, ਬਲਕਿ ਆਹ ਹੀ ਸਭ ਕੁਛ ਵੈਕੁੰਠ ਬਣ ਜਾਂਦਾ ਹੈ। ਇਸ ਕਰਕੇ ਆਹ ਬਾਣੀ ਵਿੱਚ ਨਾਮ ਵਿੱਚ ਗੁਰੂ ਜੀ ਨੇ ਕਲਯੁਗ ਦੇ ਵਿੱਚ ਅੱਜ ਤੋਂ 500 ਸਾਲ ਪਹਿਲੇ ਅਵਤਾਰ ਧਾਰ ਕੇ ਸਾਨੂੰ ਬਾਣੀ ਤੇ ਨਾਮ ਇਹ ਚੀਜ਼ਾਂ ਦਿੱਤੀਆਂ, ਜਿਹਦੇ ਆਸਰੇ ਉਹਨੂੰ ਸਭ ਕੁਛ ਹੀ ਪ੍ਰਾਪਤ ਕਰ ਸਕਦਾ ਹੈ। ਕਰੋੜਾਂ ਯੱਗਾਂ ਦਾ ਫਲ ਇਹ ਤਾਂ ਮਾਮੂਲੀ ਗੱਲਾਂ ਹਨ, ਜੋ ਸਭ ਤੇ ਉਤਕ੍ਰਿਸ਼ਟ ਪਦਵੀ ਅਮਰ ਪਦਵੀ ਹੈ ਉਹ ਵੀ ਇਹਦੇ ਆਸਰੇ ਇਹਨੂੰ ਪ੍ਰਾਪਤ ਹੋ ਜਾਂਦੀ ਹੈ। ਤਾਂ ਤੇ ਉਹ ਆਪਣੇ ਸਮੇਂ ਨੂੰ ਜਨਮ ਨੂੰ ਸਫਲ ਕਰਨਾ ਚਾਹੀਦਾ ਹੈ। ਹੁਣ ਸਮੇਂ ਦੀ ਪਾਬੰਦੀ ਲਾਜ਼ਮੀ ਚੀਜ਼ ਹੈ। ਮੈਨੂੰ ਤਕਰੀਬਨ 50 ਸਾਲ ਦੇ ਸੁਭਾਅ ਬਣਿਆ ਹੋਇਆ ਹੈ ਸਮੇਂ ਦੀ ਪਾਬੰਦੀ ਦਾ। ਅਫਰੀਕਾ ਨੈਰੋਬੀ ਮੈਨੂੰ ਕਿਹਾ ਕਹਿੰਦੀ ਹੁਣ ਦਿਲ ਲੱਗਣਾ, ਜਦੋਂ ਲੱਗਦਾ ਤੁਸੀਂ ਹਟ ਜਾਂਦੇ ਹੋ। ਮੈਂ ਵੀ ਇਹ ਤਾਂ ਰੋਜ਼ ਦਾ ਰੋਜ਼ ਤਾਂ ਐਵੇਂ ਚੱਲੇਗਾ, ਜੇ ਕਿਤੇ ਕਿਤੇ ਕਰਨਾ ਫਿਰ ਤਾਂ ਚਲੋ ਉਹ ਵੀ ਕਰਦੇ ਰਹੇ। ਸਹੀ ਸਹੀ ਰਾਤ ਵੀ ਪਹਿਲਾਂ 6-6 ਘੰਟੇ ਦਾ ਕੀਰਤਨ ਦਾ, ਫਿਰ 4-4 ਘੰਟੇ ਦਾ ਰਿਹਾ, ਫਿਰ 3-3 ਘੰਟੇ ਦਾ। ਪੁਰਾਣੀ ਗੱਡੀ ਹੋਈ ਹੈ, 70 ਸਾਲ ਦੀ ਉਮਰ ਹੈ, ਰੋਜ਼ਾਨਾ ਫਿਰੀ ਤਾਂ ਨਹੀਂ ਵੀ ਜਾਵੇ ਥੋੜ੍ਹਾ। ਇਸ ਕਰਕੇ ਵਕਤ ਦੀ ਪਾਬੰਦੀ, ਪਿੱਛੇ ਇੰਗਲੈਂਡ ਵਿੱਚ ਜਾਣ ਦਾ ਮੌਕਾ ਹੋਇਆ, ਉੱਥੇ ਵੀ ਐਵੇਂ ਸੀ। ਇਉਂ ਕਰਕੇ ਦਿਲ ਲੱਗਦਾ ਜਦੋਂ ਪ੍ਰੇਮੀ ਦਾ ਸਰੋਤ ਉੱਠਣ ਜੀ ਨਹੀਂ ਕਰਦਾ। ਪਰ ਸਾਧ ਸਿੰਘ ਰੋਜ਼ਾਨਾ ਇਤਨਾ ਹੀ ਹੈ, ਸੁਣ ਕੇ ਇਸਨੂੰ ਬਸ ਮਨ ਵਿੱਚ ਧਾਰਨ ਕਰਕੇ ਇੱਥੋਂ ਹੀ ਬਿਰਤੀ ਸ਼ਬਦ ਨਾਲ ਜੋੜ ਕੇ ਤੁਰੇ ਚਲੇ ਜਾਓ। ਇਉਂ ਰਾਤ ਸ਼ਾਂਤ ਨਾਲ ਗੁਜ਼ਰਦੀ ਹੈ, ਇਸੀ ਤਰ੍ਹਾਂ ਆਪਣੇ ਜੀਵਨ ਨੂੰ ਉੱਚਾ ਕਰਦੇ ਚਲੇ ਜਾਓ। ਆਹ ਹੁਣ ਗੱਜ ਵੱਜ ਕੇ ਗੁਰੂ ਸਤੋਤਰ ਵਿੱਚ ਬੋਲੋ, ਇਸੀ ਤਰ੍ਹਾਂ ਸਜੇ ਰਹੋ। ਉਸ ਤੋਂ ਬਾਅਦ ਇੱਕ ਮਨ ਕੇ ਅਰਦਾਸ ਵਿੱਚ ਜੁੜਨਾ, ਫਿਰ ਉਸ ਤੋਂ ਬਾਅਦ ਤੁਹਾਡੇ ਬੱਸਾਂ ਵਗੈਰਾ ਦਾ ਸਾਰਾ ਪ੍ਰੋਗਰਾਮ ਦੱਸਿਆ ਜਾਏਗਾ, ਨੰਬਰ ਦੱਸੇ ਜਾਣਗੇ। ਫਿਰ ਹੁਕਮਨਾਮਾ ਗੁਰੂ ਮਹਾਰਾਜ ਸੁਣ ਕੇ ਫਿਰ ਚਾਲੇ ਪਾਉਣ ਦੀ ਖੇਚਲ ਕਰੀ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ।